बंदन सिमरो अंगद दोख निकंदन अमरदास गुर हृदय त्यामो त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शोभ सुमत प्रकाशक श्री हर राय नमो कार जोरी नमो कार जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह बिसाला तरों तरा पर पुन पुन शीशा वाहिगुरु पुन पुन शीशा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग तन तन सच्चे पातशाह गरीब नवाज दीन दुनिया दे मालक चबर छतर तखत दे मालक समरथ गुरु परतख गुरु सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखेक शब्दा अवतार सच्चे पातशाह गरीब नवाज धन धन सतगुरु गरीब नवाज धन धन श्री गुरु ग्रंथ साहिब जी महाराज बड़े ही प्यार दे नाल सब सिख संगत जोड़ो दोवें हथ कहो प्रेम दे नाल धन धन श्री गुरु ग्रंथ साहिब जी महाराज हजूर सच्चे पातशाह गरीब नवाज जी की पवित्र गुरबाणी का रस पिना कीर्तन भाई साहब जी दे कोलों आप जी सरवण कर रहे सी लख खुशियां पातशाहियां जे सतगुरु नदर करे निमख एक हर नाम दे मेरा मन तन शीतल हे जिस को पूर्व लिखिया तिस सतगुर चरण कहे सत संगत जी वड्डे भाग होण ते गुरु दी दृष्टि बनदी है जी गल बड़े ध्यान ना सुनन दा जतन करियो बड़े वड्डे भाग होण सतगुरु सच्चे पातशाह किहे वल अपनी दृष्टि पाउंदे ने जी आम बंदे दी जिहड़ी खुशी है ना जी वो एक दो तीन चार सत अठ खुशियां होणगियां पर जदों गुरु जी दी दृष्टि पै जावे ना ते गुरु दीयां खुशियां दी शुरुआत लखां तों हुंदी है जी लखां तों शुरुआत हुंदी आ तुसीं सुणिया ना लख खुशियां पातशाहियां कदों जे सतगुर नदर करे गुरु साहब जदों किसे नूं खुशियां देण लगण ते गुरमुखो सतगुरु जी दीयां खुशियां भी लखां तों ही शुरू हुंदियां जी ਲੱਖਾਂ ਕਰੋੜਾਂ ਤੋਂ ਗੁਰੂ ਜੀ ਦੀਆਂ ਖੁਸ਼ੀਆਂ ਚਾਲੂ ਹੋ ਜਾਂਦੀਆਂ, ਕਿਉਂ ਜਿਹੜਾ ਜਿੰਨਾ ਵੱਡਾ ਹੋਵੇ ਫਿਰ ਉਹਦੇ ਕੰਮ ਵੀ ਓਨੇ ਵੱਡੇ ਹੁੰਦੇ ਜੀ। ਆਮ ਤੁਸੀਂ ਵੇਖੋ ਸੰਸਾਰ ਦੇ ਲੋਕ ਬੰਦੇ ਇੱਕ ਇੱਕ ਖੁਸ਼ੀ ਵਾਸਤੇ ਤਰਸਦੇ ਨੇ ਜੀ। ਜੀਵਨ ਦੇ ਵਿੱਚ ਖੁਸ਼ੀ ਦੇ ਸਮੇਂ ਪ੍ਰਾਪਤ ਕਰਨ ਵਾਸਤੇ, ਇੱਕ ਇੱਕ ਖੁਸ਼ੀ ਹਾਸਲ ਕਰਨ ਵਾਸਤੇ ਤਰਸਦੇ ਨੇ ਜੀ। ਉਹ ਜਿਹੜਾ ਗੁਰੂ ਜੀ ਦੇ ਚਰਨਾਂ ਨਾਲ ਜੁੜ ਗਿਆ, ਸਦ ਖੁਸ਼ੀਆਂ ਕੀਰਤਨ ਜਪ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾਮ ਜਪਦਾ, ਕੀਰਤਨ ਕਰਦਾ, ਸੁਣਦਾ, ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਫਿਰ ਉੱਥੇ ਸਦਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ ਜੀ। ਫਿਰ ਬੇਨਤੀ 'ਚ ਗੁਰਮੁਖੋ, ਜਿੰਨਾ ਕੋਈ ਵੱਡਾ ਹੋਵੇ ਉਹਦੀ ਵਸਤੂ ਵੀ ਓਨੀ ਵੱਡੀ ਹੁੰਦੀ। ਸਤਿਗੁਰੂ ਜੀ ਬਹੁਤ ਵੱਡੇ ਨੇ, ਇਸ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਲੱਖਾਂ ਤੋਂ ਹੀ ਸ਼ੁਰੂ ਹੁੰਦੀਆਂ ਨੇ, ਸਾਧ ਸੰਗਤ ਦੀ ਇੱਕ ਦੋ ਤੋਂ ਨਹੀਂ ਸ਼ੁਰੂ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖੁਸ਼ੀਆਂ ਦੇਣ 'ਤੇ ਆਉਣ ਨਾ, ਫਿਰ ਸੱਚੇ ਪਾਤਸ਼ਾਹ ਨਿਹਾਲ ਕਰ ਦਿੰਦੇ ਨੇ ਸਿੱਖ ਨੂੰ ਜੀ। ਪਰ ਕਦੋਂ? ਸਦ ਖੁਸ਼ੀਆਂ ਕੀਰਤਨ ਜਪ ਨਾਮ। ਸਦਾ ਖੁਸ਼ੀਆਂ ਵਾਹਿਗੁਰੂ ਜੀ ਦੀ ਕੀਰਤੀ ਵਿੱਚ ਹਨ। ਨਾਮ ਜਪਣ ਵਾਲਿਆਂ ਉੱਤੇ ਕੈਸੀ ਵੀ ਅਵਸਥਾ ਆ ਜਾਏ, ਉਹ ਗੁਰੂ ਜੀ ਦੀ ਮਿਹਰ ਨਾਲ ਖੁਸ਼ ਰਹਿੰਦੇ ਨੇ ਜੀ। ਜਪਿਆ ਹੋਇਆ ਨਾਮ ਨਹੀਂ ਉਹਨਾਂ ਨੂੰ ਦੁਖੀ ਹੋਣ ਦਿੰਦਾ ਜੀ, ਜਪਿਆ ਹੋਇਆ ਨਾਮ ਉਹਨਾਂ ਨੂੰ ਸੁਖੀ ਕਰ ਦਿੰਦਾ ਹੈ। ਸੰਗਤ ਜੀ, ਨਾਮ ਆਪਣੇ ਆਪ ਵਿੱਚ ਬੜਾ ਵੱਡਾ ਪਦਾਰਥ ਹੈ, ਨਾਮ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਹੈ। ਤੁਸੀਂ ਜਪ ਕੇ ਵੇਖ ਲਓ, ਜ਼ਿੰਦਗੀ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਜੀ, ਤਾਕਤ ਬਣੀ ਰਹੇਗੀ। ਖੇਡ ਹੀ ਸਾਰੀ ਵਾਹਿਗੁਰੂ ਜੀ ਦੇ ਨਾਮ ਦੀ ਹੈ। ਜਪੋ ਪ੍ਰੇਮ ਨਾਲ ਵਾਹਿਗੁਰੂ, 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 ਵਾਹਿਗੁਰੂ। ਪੂਰਨ ਟਿਕਾਓ ਵਿੱਚ ਆ ਕੇ ਸੁਰਤ ਨੂੰ ਇੱਧਰ ਉੱਧਰ ਨਹੀਂ ਹੋਣ ਦੇਣਾ ਜੀ। ਮਹਾਰਾਜ ਕਹਿੰਦੇ ਇਸ ਚੰਚਲ ਮਨ ਨੂੰ ਘੇਰ ਕੇ ਸਤਨਾਮ ਵਾਹਿਗੁਰੂ ਜੀ ਦਾ ਨਾਮ ਜਪਣਾ ਜੀ। ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾਰਾ। ਘੇਰ ਕੇ ਆਸੇ ਪਾਸਿਓਂ ਇਹਦਾ ਧਿਆਨ ਹਟਾ ਕੇ ਨਾ ਜੀ, ਨੇਤਰ ਬੰਦ ਕਰਕੇ ਅਤੇ ਸ਼ਬਦ ਵਿੱਚ ਧਿਆਨ ਦੇਣਾ ਜੀ। ਵੇਖਿਓ ਜੀਵਨ ਵਿੱਚ ਖੁਸ਼ੀਆਂ ਕਿਵੇਂ ਬਣਦੀਆਂ, ਜ਼ਿੰਦਗੀ ਵਿੱਚ ਆਨੰਦ ਕਿੰਨੇ ਬਣਦੇ, ਜ਼ਿੰਦਗੀ ਵਿੱਚ ਖੇੜੇ ਕਿੰਨੇ ਬਣਦੇ ਜੀ। ਫਿਰ ਬੇਨਤੀ ਹੈ ਗੁਰਮੁਖੋ, ਜਪੇ ਹੋਏ ਨਾਮ ਦੀ ਬਹੁਤ ਵੱਡੀ ਤਾਕਤ ਹੈ। ਜਿਹੜਾ ਗੁਰਮੁਖ ਪਿਆਰਾ ਨਾਮ ਜਪ ਲੈਂਦਾ ਹੈ, ਉਹਦੀ ਜ਼ਿੰਦਗੀ 'ਚ ਫਿਰ ਨਾਮ ਦੀਆਂ ਤਾਕਤਾਂ ਵਰਤਦੀਆਂ ਹਨ ਜੀ, ਨਾਮ ਦੀਆਂ ਬਖਸ਼ਿਸ਼ਾਂ ਵਰਤਦੀਆਂ। ਜਪੋ ਸਾਵਧਾਨ ਹੋ ਕੇ, ਗੱਜ ਕੇ ਆਖੋ ਵਾਹਿਗੁਰੂ, 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 ਵਾਹਿਗੁਰੂ। ਹੋਰ ਪ੍ਰੇਮ ਨਾਲ ਵਾਹਿਗੁਰੂ, ਵਾਹਿਗੁਰੂ ਜਪਣਾ ਨਾ ਜੀ, ਪ੍ਰੇਮ ਨਾਲ ਜਪਣਾ, ਕੋਈ ਵੱਧਾ ਚੱਟੀ ਨਹੀਂ ਕਰਨੀ ਜੀ, ਬਹੁਤੇ ਹੀ ਪਿਆਮ ਨਾਲ ਵਾਹਿਗੁਰੂ, 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 ਵਾਹਿਗੁਰੂ। ਪਰ ਨਾਲ ਨਾਲ ਇਹ ਵੀ ਕੋਸ਼ਿਸ਼ ਕਰੋ ਵੀ ਧਿਆਨ ਵਿੱਚ ਰਹੇ ਜੀ, ਨਾਮ ਦੇ ਵਿੱਚ ਧਿਆਨ ਰਹੇ, ਤੁਸੀਂ ਜਪੀ ਚੱਲੋ, ਜ਼ਿੰਦਗੀ ਵਿੱਚ ਖੁਸ਼ੀਆਂ ਵੱਧਦੀਆਂ ਜਾਣਗੀਆਂ ਜੀ, ਦੁੱਖਾਂ ਦਾ ਨਾਸ ਹੋਈ ਜਾਏਗਾ ਅਤੇ ਸੁੱਖਾਂ ਵਿੱਚ ਵਾਧਾ ਹੋਈ ਜਾਏਗਾ ਜੀ। ਜਪੋ ਪ੍ਰੇਮ ਨਾਲ ਵਾਹਿਗੁਰੂ, 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 ਵਾਹਿਗੁਰੂ। ਮੈਨੂੰ ਸਿੰਘ ਕਹਿੰਦਾ, ਕਹਿੰਦਾ ਬੜੇ ਦਿਨ ਹੋ ਗਏ ਟਖੜੀਕਾ ਹੀ ਲਾਇਆ, ਜੰਗ ਹੀ ਲਾਈ ਆ, ਅਤੇ ਕੋਈ ਨਾਮ ਦੀ ਕਥਾ ਸੁਣਾਓ ਕਹਿਣ ਲੱਗਾ। ਹਾਂਜੀ, ਅਤੇ ਨਾਮ ਦੀ ਕਥਾ ਕੀ ਆ? ਨਾਮ ਜਪੋ ਤਕੜੇ ਹੋ ਕੇ ਜੀ, ਹਾਂ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸ਼ਬਦ ਕੱਢੋ ਜੇ ਸਤਿਗੁਰ ਨਦਰ ਕਰੇ। ਫਿਰ ਬੇਨਤੀ ਧਿਆਨ ਨਾਲ ਸੁਣਿਓ ਗੁਰਮੁਖੋ, ਆਮ ਬੰਦੇ ਦੀ ਖੁਸ਼ੀ ਇੱਕ ਦੋ ਖੁਸ਼ੀਆਂ ਤੋਂ ਸ਼ੁਰੂ ਹੁੰਦੀ ਜੀ, ਤੇ ਆਮ ਬੰਦੇ ਆਪਣੀ ਜ਼ਿੰਦਗੀ 'ਚ ਇੱਕ ਇੱਕ ਖੁਸ਼ੀ ਨੂੰ ਤਰਸਦੇ ਨੇ ਜੀ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ ਜੀ, ਜ਼ਿੰਦਗੀ 'ਚ ਇੰਨੇ ਕੁ ਦੁੱਖ ਹੋ ਚੁੱਕੇ ਨੇ, ਉਹ ਰੱਬ ਅੱਗੇ ਤਰਲਾ ਲੈਂਦੇ ਵੀ ਇੱਕ ਹੀ ਖੁਸ਼ੀ ਮਿਲ ਜੇ ਸਾਨੂੰ ਜ਼ਿੰਦਗੀ 'ਚ ਜੀ, ਕਿਤੇ ਇੱਕ ਖੁਸ਼ੀ ਵੇਖਣ ਦਾ ਮੌਕਾ ਮਿਲ ਜਾਵੇ। ਆਮ ਬੰਦੇ ਮੈਂ ਤਰਸਦੇ ਹੋਏ ਵੇਖੇ ਜੀ, ਪਰ ਗੁਰਮੁਖ ਮਹਾਂਪੁਰਸ਼ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਹੋ ਗਈ, ਜਿਨ੍ਹਾਂ 'ਤੇ ਰੱਬ ਦੀ ਮਿਹਰ ਹੋ ਗਈ ਗੁਰਮੁਖੋ, ਉਹਨਾਂ ਦੇ ਜੀਵਨ 'ਚ ਲੱਖਾਂ ਹੀ ਖੁਸ਼ੀਆਂ ਤੁਰੀਆਂ ਫਿਰਦੀਆਂ ਜੀ, ਲੱਖਾਂ ਹੀ ਖੁਸ਼ੀਆਂ ਜੀ। ਇੱਕ ਅੱਧੀ ਤਾਂ ਖੁਸ਼ੀ ਦੀ ਗੱਲ ਹੀ ਨਹੀਂ ਕੀਤੀ ਜੀ, ਹਾਂਜੀ ਇੱਕ ਅੱਧੀ ਖੁਸ਼ੀ ਦੀ ਗੱਲ ਹੀ ਨਹੀਂ ਕੀਤੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਨਿਮਖ ਜਿਹਾ ਹੀ ਮਿਲਦੇ ਜੀ, ਨਿਮਖ ਜੇ ਨਾਮ ਦੇ ਕਰਕੇ ਮਨ ਤੇ ਤਨ ਠੰਡੇ ਹੋ ਜਾਂਦੇ ਨੇ ਜੀ, ਤਨ ਵਿੱਚੋਂ ਵਿਕਾਰ ਨਾਸ ਹੁੰਦੇ ਨੇ ਜੀ। ਮਹਾਰਾਜ ਕਹਿੰਦੇ, ਜਿਸ ਕਉ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ। ਇੱਕ ਗੱਲ ਤੇ ਪੱਕੀ ਹੈ, ਕੋਈ ਨਾ ਕੋਈ ਪੂਰਬਲੇ ਪੁੰਨ ਬੰਦੇ ਦਾ ਸਾਥ ਦੇਣ ਤੇ ਬੰਦਾ ਫਿਰ ਗੁਰੂ ਨਾਲ ਜੁੜਦਾ ਹੈ ਜੀ। ਉਹਨਾਂ ਉਹ ਤਾਂ ਗੁਰੂ ਜੀ ਦੇ ਨਾਲ ਨਹੀਂ ਜੁੜਿਆ ਜਾਏਗਾ, ਕੋਈ ਪੂਰਬਲੇ ਪੁੰਨ ਕਰਮ ਨਾਲ ਸਾਥ ਦੇ ਦੇਣ ਜੀ। ਤੇ ਜਿਹੜੀ ਭਾਈ ਸਾਹਿਬ ਟੇਕ ਬਣਾ ਕੇ ਕੀਰਤਨ ਕਰ ਰਹੇ ਸਨ, ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ। ਹਾਂਜੀ ਹੁਣ ਸਾਧ ਸੰਗਤ ਜੀ, ਗੱਲ ਇਹ ਹੈ ਵੀ ਸੱਚੇ ਨਾਲ ਪਿਆਰ ਕਿਹੜੇ ਵੇਲੇ ਬਣ ਰਿਹਾ ਹੈ ਜੀ? ਗੱਲ ਤੇ ਵੀ ਜਦੋਂ ਹਿਰਦੇ 'ਚ ਪਿਆਰ ਪੈਦਾ ਹੋ ਜਾਏ ਜੀ। ਲੋੜ ਵਾਸਤੇ ਨਾਮ ਆਪਾਂ ਜਪਦੇ ਹਾਂ, ਸਾਰੀ ਦੁਨੀਆ ਲੋੜ ਵਾਸਤੇ ਨਾਮ ਜਪਣ ਦੇ ਬਹੁਤ ਸਾਰੇ, ਕਿਉਂ ਨਾਮ ਜਪਣ ਨਾਲ ਲੋੜਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਜੀ। ਪਰ ਜਿੱਤ ਸੱਚੇ ਨਾਲ ਪਿਆਰ, ਪਿਆਰ ਜਿਸ ਸਮੇਂ ਬਣੇ, ਮਹਾਰਾਜ ਨੇ ਲਿਖ ਕੇ ਦੇ ਤਾ। ਮਹਾਰਾਜ ਕਹਿੰਦੇ, ਉਹ ਮੂਰਤ ਉਹ ਪਲ ਉਹ ਘੜੀ ਤੁਹਾਡੀ ਲੇਖੇ 'ਚ ਲੱਗ ਗਈ, ਸਫਲੀ ਹੋ ਗਈ ਜੀ। ਫਿਰ ਬੇਨਤੀ, ਅੱਜ ਕੱਲ੍ਹ ਜ਼ਮਾਨਾ ਬੜਾ ਐਡਵਾਂਸ ਹੈ, ਲਿਖਤੀ ਆਪਾਂ ਪਰੂਫ ਮੰਗਦੇ ਹਾਂ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਲਿਖ ਕੇ ਦੇ ਕੇ ਗਏ, ਤੁਹਾਡਾ ਪਲ ਸਮਾਂ ਸਫਲਾ ਹੋ ਜਾਏਗਾ ਕਦੋਂ, ਜਦੋਂ ਵਾਹਿਗੁਰੂ ਜੀ ਦਾ ਪਿਆਰ ਹਿਰਦੇ ਵਿੱਚ ਬਣ ਜਾਏਗਾ ਜੀ। ਫਿਰ ਮਹਾਰਾਜ ਕਹਿੰਦੇ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ। ਉੱਥੇ ਫਿਰ ਦੁੱਖ ਸੰਤਾਪ ਨਹੀਂ ਲੱਗਦੇ ਜੀ। ਮੈਂ ਵੇਖੇ ਆਪਣੀ ਜ਼ਿੰਦਗੀ 'ਚ ਐਸੇ ਗੁਰਮੁਖ ਜਿਨ੍ਹਾਂ ਦਾ ਰੱਬ ਨਾਲ ਪਿਆਰ ਪੈ ਗਿਆ, ਕੋਈ ਦੁੱਖ ਸੰਤਾਪ ਨਹੀਂ ਹੈਗਾ ਜੀ ਉਹਨਾਂ ਨੂੰ ਜੀ, ਕੋਈ ਦੁੱਖ ਸੰਤਾਪ ਨਹੀਂ ਹੈਗਾ। ਮੈਂ ਦਰਸ਼ਨ ਕੀਤੇ ਹਨ ਜੀ। ਹਾਂਜੀ ਉਹਨਾਂ ਦੀ ਖੁਸ਼ੀ ਇੱਕ ਅੱਧੀ ਨਹੀਂ, ਉਹਨਾਂ ਦੀਆਂ ਖੁਸ਼ੀਆਂ ਵੀ ਲੱਖਾਂ ਤੋਂ ਹੀ ਸ਼ੁਰੂ ਹੁੰਦੀਆਂ ਜੀ ਫਿਰ ਜੀ। ਹਾਂਜੀ ਆਮ ਬੰਦੇ ਤੇ ਇੱਕ ਇੱਕ ਖੁਸ਼ੀ ਨੂੰ ਤਰਸਦੇ ਨਾ ਜੀ, ਉਹਨਾਂ ਦੀ ਖੁਸ਼ੀ ਫਿਰ ਲੱਖਾਂ ਤੋਂ ਹੀ ਸ਼ੁਰੂ ਹੁੰਦੀ, ਕਿਉਂ ਗੁਰੂ ਦੀਆਂ ਖੁਸ਼ੀਆਂ ਲੱਖਾਂ ਤੋਂ ਸ਼ੁਰੂ ਹੁੰਦੀਆਂ ਨਾ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਫਿਰ ਮਹਾਰਾਜ ਬਾਂਹ ਫੜ ਕੇ ਉਸ ਗੁਰਮੁਖ ਨੂੰ ਬਾਹਰ ਕੱਢ ਲੈਂਦੇ ਜੀ, ਸੰਸਾਰ ਦੇ ਦੁੱਖਾਂ ਤੋਂ ਬਚਾ ਲੈਂਦੇ ਜੀ। ਕਦੋਂ? ਜਦੋਂ ਕੋਈ ਪਿਆਰ ਨਾਲ ਵਾਹਿਗੁਰੂ ਜੀ ਦਾ ਨਾਮ ਜਪੇ ਜੀ। ਨਾਮ ਜਪਿਆਂ ਦੁੱਖ ਦੂਰ ਹੁੰਦੇ ਨੇ, ਸੁੱਖਾਂ ਵਿੱਚ ਵਾਧਾ ਹੁੰਦਾ ਹੈ, ਸਮਾਂ ਸਫਲਾ ਹੁੰਦਾ ਹੈ। ਬੜੇ ਪਿਆਰ ਨਾਲ ਫਿਰ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਪਿਆਰ ਨਾਲ ਤੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਮਿਹਰ ਕਰਨ, ਮਹਾਰਾਜ ਅੱਗੋਂ ਕਿਰਪਾ ਕਰਦੇ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਭਾ। ਉਹਨੂੰ ਢੋਈ ਉਹਨੂੰ ਆਸਰਾ ਮਿਲਦਾ ਜੀ। ਹਾਂਜੀ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਹਰ ਘਰ ਵਿੱਚ ਜਨਮ ਵੀ ਹੋਏਗਾ ਅਤੇ ਮੌਤ ਵੀ ਹੋਏਗੀ, ਪਰ ਮਹਾਰਾਜ ਕਹਿੰਦੇ ਜਿਹਦੇ 'ਤੇ ਗੁਰੂ ਦੀ ਦ੍ਰਿਸ਼ਟੀ ਬਣੀ ਰਹੇਗੀ ਉਹਨੂੰ ਖੁਸ਼ੀਆਂ ਹੀ ਬਣੀਆਂ ਰਹਿਣਗੀਆਂ ਜੀ, ਜਨਮ ਅਤੇ ਮੌਤ ਦਾ ਕੋਈ ਅਸਰ ਨਹੀਂ ਹੋਏਗਾ ਜੀ। ਸਤਿਗੁਰੂ ਜੀ ਮਿਹਰ ਕਰਨ, ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਭੰਗਾਣੀ ਦਾ ਜੰਗ ਜਿੱਤ ਕੇ, ਤਜ ਸੁਣੀ ਸੁਣ ਕਰਤੀ ਭੰਗਾਣੀ ਦਾ ਜੰਗ ਜਿੱਤ ਕੇ ਨਾ ਮਹਾਰਾਜ ਪਾਉਂਟਾ ਸਾਹਿਬ ਵਾਪਸ ਆਏ ਜੀ। ਪਾਉਂਟਾ ਸਾਹਿਬ ਜਦੋਂ ਸਤਿਗੁਰੂ ਜੀ ਆਏ, ਗੁਰੂ ਕੇ ਸਿੱਖਾਂ ਨੇ ਰਾਤ ਆਰਾਮ ਕੀਤਾ, ਦਿਨੇ ਬਾਣੀ ਦਾ ਪਾਠ ਕੀਤਾ। ਗੁਰੂ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਜੀ। ਪੀਰ ਬੁੱਧੂ ਸ਼ਾਹ ਜੀ ਆਪਣੇ ਮੁਰੀਦਾਂ ਸਮੇਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਮਹਾਰਾਜ ਕਹਿਣ ਲੱਗੇ, ਪੀਰ ਜੀ ਤੁਸੀਂ ਸੱਚ ਦੇ ਪੀਰ ਹੋ। ਕਹਿਣ ਲੱਗੇ, ਤੁਹਾਨੂੰ ਸ਼ਾਬਾਸ਼ ਹੈ ਪੀਰ ਜੀ, ਤੁਸੀਂ ਬਹੁਤ ਵਧੀਆ ਕਾਰਜ ਕੀਤਾ ਜੀ। ਪੀਰ ਜੀ ਕਹਿਣ ਲੱਗੇ, ਸਤਿਗੁਰੂ ਜਦੋਂ ਮੈਨੂੰ ਆਪ ਜੀ ਦੀ ਚਿੱਠੀ ਮਿਲੀ ਵੀ ਮੇਰੇ ਰਖਾਏ ਹੋਏ ਪਠਾਨ ਉਹ ਬੇਈਮਾਨੀ ਕਰ ਗਏ, ਮਹਾਰਾਜ ਮੈਂ ਇੱਕ ਸਕਿੰਟ, ਵਾਹਿਗੁਰੂ ਇੱਕ ਪਲ ਵੀ ਆਪਣੇ ਉਸ ਥਾਂ 'ਤੇ ਨਹੀਂ ਬੈਠਾ, ਉਸੇ ਸਮੇਂ ਆਪਣੇ ਚੇਲਿਆਂ ਨੂੰ ਲੈ ਕੇ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਗਿਆ ਸਾਂ ਜੀ। ਪਰ ਮਹਾਰਾਜ ਮਿਲਣ ਦਾ ਹੁਣ ਮੌਕਾ ਮਿਲਿਆ, ਜੰਗ 'ਚ ਮਿਲਣ ਦਾ ਮੌਕਾ ਨਹੀਂ ਨਾ ਮਿਲਣਾ ਜੀ, ਮਹਾਰਾਜ ਮਿਲਣ ਦਾ ਹੁਣ ਹੀ ਮੌਕਾ ਮਿਲਿਆ। ਸੱਚੇ ਪਾਤਸ਼ਾਹ ਕਹਿੰਦੇ, ਪੀਰ ਜੀ ਤੁਹਾਡੇ ਦੋ ਪੁੱਤ ਸ਼ਹੀਦ ਹੋ ਗਏ ਨੇ, ਦੋ ਪੁੱਤ ਸਰੀਰ ਤਿਆਗ ਕੇ ਤੁਹਾਡੇ, ਅਤੇ ਪੀਰ ਜੀ ਦੀ ਅਵਸਥਾ ਵੇਖੋ। ਪੀਰ ਜੀ ਕਹਿੰਦੇ, ਸੱਚੇ ਪਾਤਸ਼ਾਹ ਮੈਨੂੰ ਇਸ ਗੱਲ ਦਾ ਰੱਤੀ ਮਾਤਰ ਜਿੰਨਾ ਵੀ ਅਫਸੋਸ ਨਹੀਂ ਹੈਗਾ ਮਹਾਰਾਜ, ਵੀ ਮੇਰੇ ਦੋ ਪੁੱਤਰ ਸ਼ਹੀਦ ਹੋ ਗਏ। ਕਹਿਣਾ ਬੜਾ ਸੌਖਾ ਗੁਰਮੁਖੋ, ਮੋਹ ਬੜੀ ਵੱਡੀ ਰੁਕਾਵਟ ਹੈਗੀ ਹੈ ਇੱਕ ਦੀ। ਕਹਿੰਦੇ ਮੈਨੂੰ ਇੱਕ ਰੱਤੀ ਮਾਤਰ ਜਿੰਨਾ ਵੀ ਮਹਾਰਾਜ ਕੋਈ ਅਫਸੋਸ ਨਹੀਂ ਹੈਗਾ। ਮਹਾਰਾਜ ਕਹਿੰਦੇ, ਪੀਰ ਜੀ ਕੀ ਗੱਲ? ਕਹਿਣ ਲੱਗੇ, ਮਹਾਰਾਜ ਪੁੱਤਰਾਂ ਨੇ ਮਰਨਾ ਤਾਂ ਹੈਗਾ ਹੀ ਸੀਗਾ, ਇਹ ਕਿਹੜਾ ਵੀ ਉਹਨਾਂ ਸਦਾ ਰਹਿਣਾ ਸੀ। ਇੱਕ ਤੇ ਮੇਰੇ ਪੁੱਤਰ ਸੂਰਮੇ ਸਨ, ਜੰਗ ਦੇ ਵਿੱਚ ਮਰੇ, ਦੂਜਾ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਕੰਮ ਆ ਜੇ, ਤੁਹਾਡੇ ਕੰਮ ਕਰਦਿਆਂ ਹੋਇਆ ਮਹਾਰਾਜ ਉਹਨੂੰ ਜੇ ਮ੍ਰਿਤਿਊ ਆ ਜੇ ਤੇ ਉਹ ਤਾਂ ਸਿੱਧਾ ਬਹਿਸ਼ਤ ਵਿੱਚ ਪਹੁੰਚਦਾ ਹੈ, ਸੱਚਖੰਡ ਵਿੱਚ ਪਹੁੰਚਦਾ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਬਾਜਾਂ ਵਾਲੇ ਸਤਿਗੁਰੂ ਦੇ ਅੱਗੇ ਝੋਲੀ ਅੱਡ ਕੇ, ਅਰਦਾਸ ਕਰਿਆ ਕਰੋ ਸਤਿਗੁਰੂ ਤੁਹਾਡੇ ਕੰਮ ਆ ਜਾਈਏ ਅਸੀਂ ਜੀ। ਗੁਰੂ ਦਾ ਹੁਣ ਕੀ ਕੰਮ ਹੈ? ਸੰਤ ਕੀ ਸੇਵਾ ਨਾਮ ਉੱਤੇ ਆਈ ਗਏ। ਮਹਾਰਾਜ ਜਿਹੜਾ ਰਹਿਤ ਬਹਿਤ ਤੁਸੀਂ ਦੱਸੀ ਉਹਦੇ ਅਨੁਸਾਰ ਜੀਵਨ ਬਤੀਤ ਕਰ ਸਕੀਏ। ਜਿਹੜਾ ਆਪਣੇ ਸਤਿਗੁਰੂ ਜੀ ਦੇ ਕੰਮ ਨਹੀਂ ਨਾ ਆ ਰਿਹਾ ਉਹ ਦੁਨੀਆਂ 'ਚ ਕਿਸੇ ਕੰਮ ਵੀ ਨਹੀਂ ਆਏਗਾ ਜੀ, ਪੱਕੀ ਗੱਲ 'ਚ ਗੁਰਮੁਖੋ, ਉਹ ਦੁਨੀਆਂ ਦੇ ਕਿਸੇ ਕੰਮ ਵਿੱਚ ਵੀ ਸਫਲ ਨਹੀਂ ਹੋ ਸਕਦਾ। ਜਦੋਂ ਜੀਵਨ ਦੀ ਨਹੀਂ ਸਫਲਤਾ ਹੈਗੀ ਤਾਂ ਬਾਕੀ ਕੰਮ ਕੀ ਹੋਣ, ਕੀ ਕਰਨਗੇ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ, ਪੀਰ ਜੀ ਖੁਦਾ ਦੀ ਮਿਹਰ ਦੇ ਨਾਲ ਤੁਹਾਡੀ ਅਵਸਥਾ ਬਹੁਤ ਵਧੀਆ। ਕਹਿਣ ਲੱਗੇ, ਰੱਬ ਇਸੇ ਤਰ੍ਹਾਂ ਦੀ ਅਵਸਥਾ ਬਣਾਈ ਰੱਖੇ ਤੁਹਾਡੀ। ਸਮੇਂ ਨਾਲ ਭਜਨ ਕਰਨ ਵਾਲਿਆਂ ਦੀ ਅਵਸਥਾ ਬਣ ਜਾਂਦੀ ਆ, ਉਹਨਾਂ ਨੂੰ ਫਿਰ ਦੁੱਖ ਬਹੁਤੇ ਮਹਿਸੂਸ ਨਹੀਂ ਹੁੰਦੇ ਜੀ। ਤੁਸੀਂ ਸ਼ਬਦ ਸੁਣਿਆ ਨਾ, ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਇਹੋ ਜਿਹਾ ਕੋਈ ਘਰ ਨਹੀਂ ਹੈਗਾ ਜਿੱਥੇ ਜਨਮ ਅਤੇ ਮੌਤ ਨਹੀਂ ਹੁੰਦੀ, ਪਰ ਗੁਰਮੁਖਾਂ 'ਤੇ ਪ੍ਰਭਾਵ ਨਹੀਂ ਪੈਂਦਾ, ਉਹਨਾਂ ਦੇ ਜੀਵਨ 'ਚ ਲੱਖ ਖੁਸ਼ੀਆਂ ਸਦਾ ਹੀ ਬਣੀਆਂ ਰਹਿੰਦੀਆਂ ਨੇ ਜੀ। ਇੱਕ ਇੱਕ ਪਾਤਸ਼ਾਹੀ ਲਈ ਬੰਦਾ ਤਰਸਦਾ ਅਤੇ ਉੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖਾਂ ਪਾਤਸ਼ਾਹੀਆਂ ਉਹਨਾਂ ਦੇ ਆਲੇ ਦੁਆਲੇ ਤੁਰੀਆਂ ਫਿਰਦੀਆਂ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਾਣ ਬੁੱਝ ਕੇ ਮੋਹ ਵਾਲਾ ਬਚਨ ਕੀਤਾ ਵੀ ਪੀਰ ਜੀ ਦੇ ਅੰਦਰ ਮੋਹ ਤਾਂ ਨਹੀਂ ਜਾਗਦਾ। ਮਹਾਰਾਜ ਕਹਿੰਦੇ, ਪੀਰ ਜੀ ਸਾਡੇ ਦੋ ਭਰਾ ਤਾਂ ਵੀ ਸ਼ਹੀਦ ਹੋਏ ਨੇ, ਜੀਤਮਲ ਜੀ ਅਤੇ ਸੰਗਰਾਮ ਸ਼ਾਹ ਜੀ, ਸੰਗੋ ਸ਼ਾਹ ਜੀ। ਮਹਾਰਾਜ ਕਹਿਣ ਲੱਗੇ, ਬੜੇ ਚੰਗੇ ਸੀਗੇ ਉਹ। ਮਹਾਰਾਜ ਨੇ ਜਾਣ ਕੇ ਮੋਹ ਵਾਲਾ ਬਚਨ ਕੀਤਾ, ਪਰ ਪੀਰ ਜੀ ਕਹਿੰਦੇ, ਮਹਾਰਾਜ ਤੁਹਾਡੀਆਂ ਗੱਲਾਂ ਤੁਸੀਂ ਜਾਣਦੇ ਹੋ, ਪਰ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਰੱਤੀ ਭਰ ਜਿੰਨਾ ਵੀ ਅਫਸੋਸ ਨਹੀਂ ਹੈਗਾ ਜੀ, ਰੱਤੀ ਭਰ ਜਿੰਨਾ ਅਫਸੋਸ ਵੀ ਮੇਰੇ ਪੁੱਤ ਸ਼ਹੀਦ ਹੋ ਗਏ, ਮੈਨੂੰ ਇਸ ਗੱਲ ਦਾ ਕੋਈ ਹੈ ਹੀ ਨਹੀਂ। ਕਹਿਣ ਲੱਗੇ, ਸਤਿਗੁਰੂ ਮਿਹਰ ਕਰਨ, ਅਵਸਥਾ ਬੜੀ ਵੱਡੀ ਹੈ ਸੰਗਤ ਦੀ। ਇਹ ਕਈ ਕਥਾਵਾਂ ਕਰਨ ਲੱਗਿਆਂ ਸੋਚੀ ਦਿਆ ਵੀ ਗੱਲਾਂ ਬੜੀਆਂ ਵੱਡੀਆਂ, ਸਾਡੀ ਜੀਭ ਨਿੱਕੀ ਜੀ ਹੈ, ਇਹ ਗੱਲਾਂ ਕਿਵੇਂ ਕਰਾਂਗੇ। ਪਰ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਆ, ਸੁਣਾਉਣ ਦੀ ਸਾਡੀ ਡਿਊਟੀ ਆ, ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਭਜਨ ਦੀ ਦਾਤ ਬਖਸ਼ਿਸ਼ ਕਰੋ, ਗੱਜ ਕੇ ਆਖੋ ਵਾਹਿਗੁਰੂ। ਹੁਣ ਅੱਗੋਂ ਬਚਨ ਸੁਣੋ ਪੀਰ ਜੀ ਦੇ ਤੇ ਗੁਰੂ ਜੀ ਦੇ ਬਚਨ, ਜਿਹੜੇ ਬੜੇ ਕਮਾਲ ਦੇ ਬਚਨ ਨੇ ਜੀ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਜੀ। ਸੁਣ ਧੀਰ ਪੀਰ ਕੀ ਕਾਨਾ,
ਸੱਚੇ ਪਾਤਸ਼ਾਹ ਮਹਾਰਾਜ ਨੇ ਪੀਰ ਜੀ ਦੇ ਧੀਰਜ ਵਾਲੇ ਬਚਨ ਸੁਣੇ ਜੀ। ਹਾਂਜੀ, ਬੇ ਪੀਰ ਜੀ ਧੀਰਜ ਦੇ ਰਹੇ ਨੇ, ਸਗੋਂ ਪੀਰ ਜੀ ਦੇ ਬਚਨਾਂ ਵਿੱਚ ਧੀਰਜ ਹੈ, ਪੀਰ ਜੀ ਦੇ ਬਚਨਾਂ 'ਚ ਸ਼ਾਂਤੀ ਹੈ, ਪੀਰ ਜੀ ਦੇ ਬਚਨਾਂ 'ਚ ਟਿਕਾਓ ਹੈ। ਹਾਂਜੀ,
ਸ੍ਰੀ ਮੁਖ ਤੇ ਤਬੈ ਬਖਾਨਾ,
ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖ ਤੋਂ ਬਚਨ ਕੀਤਾ ਜੀ ਪੀਰ ਜੀ ਦੇ ਨਾਲ। ਮਹਾਰਾਜ ਪਤਾ ਉਦੋਂ ਕੀ ਕਰ ਰਹੇ ਸਨ, ਮਹਾਰਾਜ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਜੀ ਉਸ ਸਮੇਂ। ਹਾਂਜੀ,
ਤੋਹੇ ਸਾਧ ਸਾਧ ਬੜ ਸਾਧੂ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਤੋਹੇ ਸਾਧ, ਸ਼ਾਬਾਸ਼ ਹੈ ਤੁਹਾਨੂੰ ਕਹਿਣ ਲੱਗੇ, ਤੇ ਤੁਸੀਂ ਵੱਡੇ ਸਾਧੂ ਹੋ ਵੱਡੇ ਜੀ। ਹੁਣ ਵੇਖ ਲਓ ਮੁਸਲਮਾਨ ਨੇ ਜੀ, ਪਰ ਮਹਾਰਾਜ ਦੇ ਚਰਨਾਂ ਨਾਲ ਪਿਆਰ ਹੈ, ਧਰਮ ਦਾ ਇਹ ਤਾਂ ਆਪਾਂ ਦੀਵਾਰ ਖੜੀ ਕੀਤੀ ਆ, ਪ੍ਰੇਮ ਦੇ ਅੱਗੇ ਧਰਮ ਦਾ ਕੋਈ ਸੰਬੰਧ ਨਹੀਂ ਹੈਗਾ ਜੀ, ਦੀਵਾਰ ਬੰਦੇ ਨੇ ਖੜੀ ਕਰਤੀ ਜੀ। ਸਿੱਖ ਦਾ ਹੀ ਗੁਰੂ ਨਾਲ ਪਿਆਰ ਹੋ ਸਕਦਾ, ਨਹੀਂ ਪੀਰ ਜੀ ਮੁਸਲਮਾਨ ਤੇ ਗੁਰੂ ਜੀ ਉਹਨਾਂ ਨੂੰ ਸ਼ਾਬਾਸ਼ ਕਹਿ ਰਹੇ ਸੀ ਜੀ। ਸਤਿਗੁਰੂ ਜੀ ਖੁਦ ਕਹਿ ਰਹੇ ਵੀ ਤੁਸੀਂ ਸਾਧੂ ਹੋ, ਤੁਸੀਂ ਗੁਰਮੁਖ ਹੋ ਜੀ। ਮਹਾਰਾਜ ਦਸਵੇਂ ਪਾਤਸ਼ਾਹ ਨਾਲੇ ਕੰਘਾ ਕਰਨ ਦੇ, ਤੇ ਹੁਣ ਵੇਖ ਲਓ ਇਹੋ ਜਿਹੇ ਸਮੇਂ ਵਿੱਚ ਕੋਈ ਲਾਗੇ ਨਹੀਂ ਜਾ ਸਕਦਾ ਜੀ, ਪਰ ਪੀਰ ਜੀ ਪਹੁੰਚ ਵਾਲੇ ਨੇ, ਪੀਰ ਜੀ ਪਿਆਰ ਵਾਲੇ ਨੇ, ਤੇ ਮਹਾਰਾਜ ਪੀਰ ਜੀ ਨਾਲ ਬਚਨ ਕਰਨ ਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਤੁਸੀਂ ਸਾਧੂ ਹੋ, ਤੁਹਾਨੂੰ ਸ਼ਾਬਾਸ਼ ਹੈ ਕਹਿਣ ਲੱਗੇ, ਤੁਸੀਂ ਕਹਿਣ ਲੱਗੇ ਸਾਡੇ ਨਾਲ ਪਿਆਰ ਕੀਤਾ ਇੰਨਾ ਕਹਿਣ ਲੱਗੇ। ਹਾਂਜੀ,
ਪਦ ਉੱਤਮ ਮਹਿ ਥਿਤ ਲਾਦੂ,
ਮਹਾਰਾਜ ਕਹਿਣ ਲੱਗੇ ਤੁਹਾਡੀ ਅਸਲ ਵਿੱਚ ਅੰਦਰ ਦੀ ਅਵਸਥਾ ਉੱਤਮ ਅਵਸਥਾ ਬਣੀ ਹੋਈ ਆ, ਤੁਹਾਡੇ ਅੰਦਰ ਦੀ ਅਵਸਥਾ ਉੱਤਮ ਬਣੀ। ਗੱਲ ਤੇ ਅੰਦਰ ਦੀ ਅਵਸਥਾ ਬਣਨ ਦੀ ਹੈਗੀ ਜੀ, ਕੱਪੜੇ ਭਾਵੇਂ ਜਿਹੋ ਜਿਹੇ ਮਰਜ਼ੀ ਪਾਏ ਹੋਣ ਜੀ, ਅੰਦਰ ਦੀ ਅਵਸਥਾ ਹੀ ਕੋਈ ਨਹੀਂ, ਤੇ ਬਾਣਾ ਭਾਵੇਂ ਜਿੰਨਾ ਮਰਜ਼ੀ ਟੌਰੀ ਪਾਇਆ ਹੋਵੇ ਉਹਦਾ ਕੀ ਲਾਭ ਹੈਗਾ ਹੈ ਜੀ। ਉਹ ਤਾਂ ਇਸ ਤਰ੍ਹਾਂ ਹੀ ਮਹਾਰਾਜ ਨੇ ਲਿਖਿਆ, ਜਿਉਂ ਮ੍ਰਿਤਕ ਸ਼ਿੰਗਾਰ, ਜਿਵੇਂ ਮੁਰਦੇ ਨੂੰ ਵਾਹਵਾ ਕੱਪੜੇ ਪਵਾਈ ਜਾਓ, ਉਹਦਾ ਕੀ ਹੈ ਜੀ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਦੀ ਅਵਸਥਾ ਵਧੀਆ ਬਣ ਗਈ। ਹੁਣ ਵੇਖ ਲਓ ਤੁਸੀਂ ਸਾਹਿਬਜ਼ਾਦਿਆਂ ਦੀ ਕਥਾ ਸੁਣੀ ਜੀ, ਵਜ਼ੀਰ ਖਾਂ ਵੀ ਉਸੇ ਧਰਤੀ 'ਤੇ ਰਹਿੰਦਾ, ਅਤੇ ਮੋਤੀ ਰਾਮ ਮਹਿਰਾ ਜੀ ਵੀ ਉਸੇ ਧਰਤੀ 'ਤੇ ਰਹਿੰਦੇ ਨੇ ਜੀ, ਪਰ ਅੰਦਰ ਦੀ ਅਵਸਥਾ 'ਚ ਕਿੰਨਾ ਫਰਕ ਹੈਗਾ ਜੀ। ਹਾਂਜੀ, ਵਜ਼ੀਰ ਖਾਂ ਇੱਕੋ ਘਰ 'ਚ ਰਹਿੰਦਾ, ਉਹਦੀ ਘਰਵਾਲੀ ਵੀ ਉਸੇ ਘਰ 'ਚ ਰਹਿੰਦੀ ਆ, ਅੰਦਰ ਦੀ ਅਵਸਥਾ 'ਚ ਕਿੰਨਾ ਫਰਕ ਹੈਗਾ ਜੀ। ਹਾਂਜੀ, ਅਤੇ ਇਹ ਗੁਰੂ ਸਾਹਿਬ ਕਿਰਪਾ ਹੀ ਕਰਨ ਸੱਚੇ ਪਾਤਸ਼ਾਹ, ਗੁਰੂ ਘਰ ਬੜਾ ਵਿਸ਼ਾਲ ਹੈ ਜੀ, ਇੱਥੇ ਅੰਦਰ ਵੇਖਿਆ ਜਾਣਾ ਬੰਦੇ ਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਦ ਉੱਤਮ ਮਹਿ ਥਿਤ ਲਾਧੂ, ਮਹਾਰਾਜ ਕਹਿਣ ਲੱਗੇ ਤੁਸੀਂ ਉੱਤਮ ਪਦਵੀ ਵਿੱਚ ਟਿੱਕੇ ਹੋਏ ਹੋ ਕਹਿਣ ਲੱਗੇ। ਹਾਂਜੀ,
ਇਤਿਹਾਦਿਕ ਅਧਿਕ ਵਡਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਜੀ ਨੂੰ ਬੜੀ ਵਡਿਆਈ ਦਿੱਤੀ, ਪੀਰ ਜੀ ਹੱਥ ਜੋੜ ਕੇ ਮਹਾਰਾਜ ਦੇ ਬਚਨ ਸੁਣਨ ਦਏ ਜੀ, ਮਹਾਰਾਜ ਨਾਲ ਨਾਲ ਕੇਸਾਂ ਚ ਕੰਘਾ ਕਰਨ ਦਏ ਜੀ। ਹਾਂਜੀ,
ਸ੍ਰੀ ਮੁਖ ਤੇ ਭਾਖ ਸੁਣਾਈ,
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖੋਂ ਪੀਰ ਜੀ ਨੂੰ ਬਚਨ ਕਹੇ,
ਸਨਮਾਨ ਸਹਿਤ ਬੈਠਾਇਓ,
ਮਹਾਰਾਜ ਕਹਿੰਦੇ ਪੀਰ ਜੀ ਸਾਡੇ ਲਾਗੇ ਬਹਿ ਜਾਓ ਕਹਿਣ ਲੱਗੇ। ਇੱਕ ਪਾਸੇ ਆਸਣ ਸੀਗਾ, ਪੀਰ ਜੀ ਉੱਥੇ ਬੈਠ ਗਏ ਜੀ। ਹਾਂਜੀ,
ਅਨੁਕੰਪਾ ਧਰ ਦ੍ਰਿਸ਼ਟਾਇਓ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨਾ ਜੀ ਪੀਰ ਜੀ ਵੱਲ ਮਿਹਰ ਦੀ ਨਿਗਾਹ ਨਾਲ ਵੇਖ ਰਹੇ ਨੇ ਜੀ। ਗੱਜ ਕੇ ਆਖੋ, ਜੇ ਕਿਤੇ ਨਾ ਗੱਲਾਂ ਦਾ ਜੀਵਨ 'ਚ ਪ੍ਰੈਕਟੀਕਲ ਹੋਇਆ ਹੋਵੇ ਨਾ ਜੀ, ਫਿਰ ਬੰਦੇ ਨੂੰ ਇਹ ਸਾਰੀਆਂ ਗੱਲਾਂ ਸਮਝ ਆਈ ਜਾਣਗੀਆਂ ਜੀ। ਕੋਈ ਗੁਰਮੁਖ ਤੁਹਾਡੇ ਚਿਹਰੇ ਵੱਲ ਇੱਕ ਟਿੱਕੀ ਲਗਾ ਕੇ ਵੇਖੇ, ਐਂ ਲਗਾਤਾਰ ਵੇਖੇ ਅਤੇ ਮਿਹਰ ਦੀ ਦ੍ਰਿਸ਼ਟੀ ਪਾ ਜੇ, ਬੰਦੇ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਜੀ, ਬਹੁਤ ਕੁਝ ਮਿਲ ਜਾਂਦਾ। ਇੱਕ ਗੱਲ ਧਿਆਨ ਰੱਖਿਓ, ਉਤਾਂ ਵੇਖਣ ਵਿੱਚ ਅਤੇ ਮਿਹਰ ਦੀ ਦ੍ਰਿਸ਼ਟੀ ਬਣਾ ਕੇ ਵੇਖਣ ਵਿੱਚ ਬੜਾ ਫਰਕ ਹੁੰਦਾ ਹੈ ਜੀ। ਹਾਂਜੀ, ਉਤਾਂ ਵੇਖਣ 'ਚ ਤਾਂ ਸਮਾਜ ਸਾਰਿਆਂ ਨੂੰ ਵੇਖਣ ਦੇ ਨੇ, ਪਰ ਸਾਧ ਸੰਗਤ ਜੀ ਦੇਂਦੇ ਉਦੋਂ ਨੇ ਕੁਝ ਜਦੋਂ ਇਰਾਦਾ ਬਣਾ ਕੇ ਵੇਖਦੇ ਵੀ ਇਹਨੂੰ ਦੇਣਾ ਕੁਛ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਨਿਗਾਹ ਨਾਲ ਪੀਰ ਜੀ ਵੱਲ ਤੱਕਿਆ, ਜੀ ਹੁਣ ਦੱਸੋ ਜਿਹਦੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਲਿਆ ਉਹਨੂੰ ਪਿੱਛੇ ਕੀ ਰਹਿ ਗਿਆ ਜੀ, ਉਹਨੂੰ ਤੇ ਸਭ ਕੁਝ ਮਿਲ ਗਿਆ। ਆਪਾਂ ਅਰਦਾਸ ਕਰਦੇ ਰਹਿੰਦੇ ਮਹਾਰਾਜ ਮਿਹਰ ਦੀ ਦ੍ਰਿਸ਼ਟੀ ਰੱਖਿਓ, ਅੱਜ ਕੇ ਆਖੋ ਹਾਂਜੀ ਕਹਿੰਦੇ ਨਾ ਜੀ ਮਹਾਰਾਜ ਮਿਹਰਾਂ ਵਾਲੀ ਦ੍ਰਿਸ਼ਟੀ ਰੱਖਿਓ, ਮਿਹਰਾਂ ਵਾਲੀ ਦ੍ਰਿਸ਼ਟੀ 'ਚ ਸੁੱਖ ਹੈ ਜੀ ਗੁਰੂ ਜੀ ਦੀ, ਨਾਨਕ ਨਦਰੀ ਨਦਰ ਨਿਹਾਲ। ਹਾਂਜੀ
ਦੋਹਰਾ ਸ੍ਰੀ ਸਤਿਗੁਰ ਤੇ ਸਮੇ ਮੈਂ ਕੰਗਾ ਕਰਤ ਸੁਕੇਸ਼।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਸਮੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ।
ਦਾਸ ਚੁਨੀ ਦਸਤਾਰ ਸ਼ੁਭ ਆਗੇ ਧਰੀ ਵਿਸ਼ੇਸ਼।
ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਕ ਨੇ ਦਸਤਾਰ ਚੁਣ ਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਰੱਖੀ ਹੋਈ ਸੀਗੀ। ਮਹਾਰਾਜ ਨੇ ਉਹ ਕੇਸਰੀ ਦਸਤਾਰਾ ਸਜਾਉਣਾ ਸੀਗਾ ਉਸ ਦਿਨ ਦੀ। ਹਾਂਜੀ
ਬੁੱਧੂ ਸ਼ਾਹ ਸੁਨੀਜੀਏ ਧਨ ਆਦਿਕ ਵਥ ਜੋਏ।
ਮਹਾਰਾਜ ਕਹਿੰਦੇ ਬੁੱਧੂ ਸ਼ਾਹ ਜੀ ਮੰਗ ਲਓ ਜੋ ਮੰਗਣਾ, ਗੱਜ ਕੇ ਆਖੋ। ਬੁੱਧੂ ਸ਼ਾਹ ਜੀ ਸ਼ਾਂਤ ਬੈਰਾਗ ਵਿੱਚ ਆ ਗਏ, ਸਤਿਗੁਰੂ ਮੈਂ ਕੀ ਮੰਗਾਂ ਇਸ ਸਮੇਂ ਤੁਹਾਡੇ ਕੋਲੋਂ, ਮੈਂ ਕੀ ਮੰਗਾਂ। ਮਹਾਰਾਜ ਕਹਿੰਦੇ ਬੁੱਧੂ ਸ਼ਾਹ ਜੀ ਕੁਛ ਮੰਗ ਲਓ, ਮਹਾਰਾਜ ਦੋ ਤੁਹਾਡੇ ਹਿਰਦੇ 'ਚ ਖੁਸ਼ੀ ਉਹ ਹੀ ਸਾਨੂੰ ਦੇ ਦਿਓ ਜੀ, ਕਿਉਂ ਬੰਦੇ ਦੀ ਮੰਗ ਵੀ ਛੋਟੀ ਜੀ ਹੋ ਸਕਦੀ ਜੀ, ਵੱਡੇ ਕੋਲੋਂ ਵੱਡੀ ਵਸਤੂ ਮੰਗਣੀ ਚਾਹੀਦੀ ਹੈ। ਬੁੱਧੂ ਸ਼ਾਹ ਜੀ ਕਹਿੰਦੇ ਸਤਿਗੁਰੂ ਜੋ ਤੁਹਾਡੀ ਖੁਸ਼ੀ ਤੁਸੀਂ ਉਹ ਹੀ ਦੇ ਦਿਓ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਬੁੱਧੂ ਸ਼ਾਹ ਸੁਨੀ ਜੀ ਹੈ ਧੰਨ ਆਦਿਕ ਵਥ ਜੋਏ। ਮਹਾਰਾਜ ਕਹਿੰਦੇ ਬੁੱਧੂ ਸ਼ਾਹ ਜੀ ਜਿਹੜੀ ਮਾਇਆ ਵਾ ਜਾਂ ਹੋਰ ਪਦਾਰਥ ਨੇ, ਹਾਂਜੀ
ਚਰੰਕਾਲ ਨਹਿ ਰਹਿਤ ਹੈ ਖਰਚੀ ਜੈ ਹੈ ਸੋਏ।
ਜੇ ਤੁਹਾਨੂੰ ਪੈਸੇ ਦਈਏ ਤੇ ਕੁਝ ਸਮੇਂ ਬਾਅਦ ਉਹ ਖਰਚੇ ਜਾਣਗੇ ਜੀ, ਖਰਚੇ ਜਾਣਗੇ। ਜੇ ਤੁਹਾਨੂੰ ਮਾਇਆ ਦੇ ਦਈਏ, ਮਾਇਆ ਖਰਚਣ ਵਾਸਤੇ ਹੁੰਦੀ ਹੈ ਜੀ। ਹਾਂਜੀ
ਬਹੁਤ ਪੁਸਤਕੇ ਕਾਮ ਜੋ ਆਵੇ ਵਸਤੂ ਉਧਾਰ।
ਮਹਾਰਾਜ ਕਹਿੰਦੇ ਪੀਰ ਜੀ ਸਾਡਾ ਜੀ ਕਰਦਾ ਤੁਹਾਨੂੰ ਇਹੋ ਜਿਹੀ ਵਸਤੂ ਦਈਏ ਜਿਹੜੀ ਤੁਹਾਡੀਆਂ ਕੁੱਲਾਂ ਵਿੱਚ ਰਵੇ, ਕਹਿਣ ਲੱਗੇ ਜਿਹੜੀ ਵਸਤੂ ਤੁਹਾਡੀ ਕੁੱਲਾਂ ਦੇ ਕੰਮ ਆਵੇ, ਕਹਿਣ ਲੱਗੇ। ਹਾਂਜੀ
ਸੋ ਬਖਸ਼ ਹੈ ਅਬ ਤੋਹੇ ਕਹੋ ਰੱਖੀ ਹੈ ਆਪ ਸੰਭਾਰ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਪੀਰ ਜੀ ਅੱਜ ਉਹ ਵਸਤੂ ਤੁਹਾਨੂੰ ਦਿਆਂਗੇ ਜਿਹੜੀਆਂ ਤੁਹਾਡੀਆਂ ਕੁੱਲਾਂ ਵਿੱਚ ਰਹੇਗੀ। ਮਹਾਰਾਜ ਕਹਿੰਦੇ ਉਹ ਵਸਤੂ ਸਾਂਭ ਕੇ ਰੱਖਿਓ, ਕਹਿਣ ਲੱਗੇ। ਪੀਰ ਜੀ ਕਹਿਣ ਲੱਗੇ ਸਤ ਬਚਨ ਪਤਾ ਨਹੀਂ ਮਹਾਰਾਜ ਨੇ ਕੀ ਦੇ ਦੇਣਾ ਜੀ। ਹਾਂਜੀ
ਇਮ ਕਹੇ ਗਹਿ ਦਸਤਾਰ ਕਹੋ ਸ਼ੁਭ ਕਕਰੇਜੀ ਰੰਗ।
ਲਾਲ ਭਾਅ ਵਾਲੀ ਕੇਸਰੀ ਦਸਤਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪੀਰ ਦੀ ਝੋਲੀ ਪਾ ਦਿੱਤੀ ਜੀ। ਆਪਣੀ ਦਸਤਾਰ ਜਿਹੜੀ ਸਜਾਉਣੀ ਸੀ ਨਾ ਚੁਣ ਕੇ ਰੱਖੀ ਸੀ ਮਹਾਰਾਜ ਦੇ ਸਾਹਮਣੇ, ਜਿਹਨੂੰ ਅਸੀਂ ਕਹਿੰਦੇ ਪੁਣੀ ਕਰਕੇ ਰੱਖਣੀ ਜੀ, ਚੁਣ ਕੇ ਰੱਖਣੀ ਸੁਧਾਰ ਕੇ ਰੱਖਣੀ। ਮਹਾਰਾਜ ਨੇ ਚੁਣ ਕੇ ਰੱਖੀ ਹੋਈ ਦਸਤਾਰ ਜਿਹੜੀ ਸੀ ਨਾ ਜੀ ਉਹ ਪੀਰ ਜੀ ਦੀ ਝੋਲੀ ਪਾ ਦਿੱਤੀ ਜੀ। ਗੁਰੂ ਕਿਸੇ ਨੂੰ ਆਪਣੀ ਦਸਤਾਰ ਦੇਵੇ ਇਹਦਾ ਮਤਲਬ ਛੋਟਾ ਨਹੀਂ ਹੈਗਾ ਜੀ ਸੰਗਤ ਜੀ, ਇਹਦਾ ਮਤਲਬ ਬਹੁਤ ਵੱਡਾ ਹੈਗਾ ਜੀ। ਹਾਂਜੀ
ਕੰਘਾ ਸਹਿਤ ਸੁਕੇਸ ਹੀ ਗਹੀ ਕਰਦ ਤਿੰਨ ਸੰਗ।
ਤੇ ਮਹਾਰਾਜ ਜਿਹੜਾ ਕੰਘਾ ਕਰ ਰਹੇ ਸਨ ਨਾ ਕੇਸਾਂ ਵਿੱਚ, ਉਹ ਕੰਘਾ ਤੇ ਵਿੱਚ ਉਹਦੇ ਕੇਸ ਸਨ ਜੀ। ਹਾਂਜੀ ਉਹ ਕੰਘਾ ਤੇ ਵਿੱਚ ਉਹਦੇ ਕੇਸ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਕੇਸਾਂ ਵਾਲਾ ਕੰਘਾ ਵੀ ਪੀਰ ਜੀ ਦੀ ਝੋਲੀ ਪਾ ਦਿੱਤਾ ਜੀ। ਮਹਾਰਾਜ ਕਹਿੰਦੇ ਲਓ ਪੀਰ ਜੀ ਗੱਜ ਕੇ ਆਖੋ ਵਾਹਿਗੁਰੂ, ਹੁਣ ਵੇਖ ਲਓ ਪੁੱਤ ਸ਼ਹੀਦ ਕਰਾਏ ਹੁਣ ਤੱਕੋਂ ਕੰਘਾ ਮਿਲਦਾ ਹੋਵੇ ਜੀ। ਹਾਂਜੀ ਅੱਗੋਂ ਕੇਸ ਮਿਲਦੇ ਹੋਣ ਜੀ, ਮਾਫ ਕਰਿਓ। ਆਪਾਂ ਪਤਾ ਕੀ ਕਰਦੇ ਹਾਂ, ਜਦੋਂ ਸਾਡੇ ਅਸੀਂ ਕੰਘਾ ਕਰਦੇ ਹਾਂ ਤੇ ਕੇਸ ਉੱਤਰਦੇ ਲਿਫਾਫਾ ਲਾਇਆ ਹੁੰਦਾ ਜੀ ਉਹਦੇ 'ਚ ਰੱਖ ਦਿੰਦੇ ਹਾਂ, ਫਿਰ ਜਲ ਪ੍ਰਵਾਹ ਕਰਦੇ ਨੇ, ਵੇਸਟ ਦੀ ਚੀਜ਼ ਸਮਝਦੇ ਹਾਂ ਅਸੀਂ ਜੀ। ਪਰ ਪੀਰ ਜੀ ਨੂੰ ਪਤਾ ਇਹ ਨਿਰੇ ਕੇਸ ਨਹੀਂ, ਸਤਿਗੁਰੂ ਜੀ ਦੀ ਦਾਤ ਹੈ ਬੜੀ ਵੱਡੀ ਜੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਕੰਘਾ ਕੇਸਾਂ ਵਾਲਾ ਜੀ, ਮਹਾਰਾਜ ਨੇ ਪੀਰ ਜੀ ਦੀ ਝੋਲੀ ਪਾਇਆ। ਇੱਕ ਮਹਾਰਾਜ ਨੇ ਗਾਤਰੇ ਸ੍ਰੀ ਸਾਹਿਬ ਰੱਖੀ ਹੁੰਦੀ ਸੀ ਛੋਟੀ, ਮਹਾਰਾਜ ਨੇ ਉਸ ਛੋਟੀ ਸ੍ਰੀ ਸਾਹਿਬ ਵੀ ਪੀਰ ਜੀ ਨੂੰ ਦਿੱਤੀ ਜੀ। ਹਾਂਜੀ ਇਹ ਗੱਲਾਂ ਵਿੱਚ ਬੜੀ ਵੱਡੀ ਬਰਕਤ ਹੋ ਜਾਂਦੀ ਜੀ। ਇੱਕ ਬੰਦੇ ਨੇ 100 ਰੁਪਈਆ ਦੇ ਕੇ ਆਪਣੇ ਪੁੱਤ ਨੂੰ ਸਤਿਗੁਰੂ ਜੀ ਕੋਲ ਭੇਜਿਆ ਜੀ। ਮਹਾਰਾਜ ਨੇ ਉਹ ਲੈਤ ਲਿਆ ਜੀ, ਭੇਟਾ ਪ੍ਰਵਾਨ ਕਰ ਲਈ, ਕੜਾਹ ਪ੍ਰਸ਼ਾਦ ਤੇ ਕੜਾ ਸਰਬਲੋਹ ਦਾ ਮਹਾਰਾਜ ਨੇ ਦੇ ਤਾ ਜੀ। ਹਾਂਜੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਜੀ। ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ 100 ਰੁਪਈਆ ਚੜਾਇਆ ਤੇ ਆਹ ਦੇ ਦਿੱਤਾ ਸਰਵਲੋਹ ਦਾ ਕੜਾ। ਉਹਦੇ ਹਿਸਾਬ ਨਾਲ ਤੇ ਕੜਾ ਹੀ ਸੀਗਾ ਜੀ, ਲੋਹਿਆ ਹੀ ਸੀ। ਰਸਤੇ 'ਚ ਕਿਸੇ ਸਿੱਖ ਦੇ ਘਰ ਪੜਾਅ ਕੀਤਾ ਤੇ ਉਦਾਸ। ਸਿੱਖ ਕਹਿੰਦਾ, ਭਾਈ ਗੁਰਮੁਖਾ, ਗੁਰੂ ਸਾਹਿਬ ਕੋ ਆਇਆ ਹੋਵੇ ਤੇ ਹੋਵੇ ਉਦਾਸ। ਕਹਿੰਦਾ, ਮਾਇਆ ਇੰਨੀ ਭੇਟਾ ਕੀਤੀ ਤਾਂ ਕੜਾ ਦਿੱਤਾ ਹੀ ਇੱਕ, ਕਹਿਣ ਲੱਗੇ ਤੇ ਪ੍ਰਸ਼ਾਦ ਦਿੱਤਾ ਹੀ। ਕਹਿਣ ਲੱਗਾ, ਮਾਇਆ ਕਿੰਨੀ ਦਿੱਤੀ? ਉਹਨੇ ਮਾਇਆ ਦੱਸੀ। ਉਹਨੇ ਇੱਧਰੋਂ ਉੱਧਰੋਂ ਫੜ ਕੇ ਨਾ ਮਾਇਆ ਉਹਨੂੰ ਦੇ ਤੀ। ਕਹਿਣ ਲੱਗਾ, ਤੂੰ ਮਾਇਆ ਲੈ ਲਾ ਤੇ ਕੜਾ ਮੈਨੂੰ ਦੇ ਦੇ। ਕਹਿਣ ਲੱਗਾ, ਹਾਂਜੀ। ਉਹਨੇ ਉਹ ਮਾਇਆ ਲੈ ਲਈ ਜੀ ਤੇ ਕੜਾ ਸਿੱਖ ਨੂੰ ਦੇ ਦਿੱਤਾ ਜੀ। ਘਰ ਵਾਪਸ ਪਹੁੰਚਿਆ, ਪਿਤਾ ਕਹਿੰਦਾ, ਮਹਾਰਾਜ ਨੇ ਕੀ ਦਿੱਤਾ? ਕਹਿਣ ਲੱਗਾ, ਦਿੱਤਾ ਸੀ ਕੜਾ ਤੇ ਮੈਂ ਰਸਤੇ 'ਚ ਦੇ ਕੇ ਤੇ ਮਾਇਆ ਹੋਰ ਲੈ ਆਇਆ। ਕਹਿਣ ਲੱਗਾ, ਉਹਨੇ ਸਿਰ ਨੂੰ ਹੱਥ ਮਾਰਿਆ, ਭਲਿਆ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਤੂੰ ਇਹ ਕੀ ਕਰ ਆਇਆ ਜੀ। ਉੱਧਰੋਂ ਜਿਸ ਸਿੱਖ ਦੇ ਘਰ ਕੜਾ ਪਹੁੰਚਿਆ ਨਾ ਜੀ ਮਹਾਰਾਜ ਸਾਹਿਬ ਦਾ, ਉਹਦੇ ਘਰ ਵਿੱਚੋਂ ਗਰੀਬੀ ਦੂਰ ਹੋਣੀ ਸ਼ੁਰੂ ਹੋ ਗਈ ਜੀ। ਉਹਦੇ ਘਰ ਵਿੱਚ ਮਿਹਰਾਂ ਵਰਤਣੀਆਂ ਸ਼ੁਰੂ ਹੋ ਗਈਆਂ ਜੀ। ਹਾਂਜੀ, ਇੱਧਰ ਹੁਣ ਸੁਣੋ। ਪੀਰ ਜੀ ਨੂੰ ਮਹਾਰਾਜ ਨੇ ਕੰਘਾ, ਕੇਸ ਤੇ ਨਾਲ ਛੋਟੀ ਕਿਰਪਾਨ, ਇੱਕ ਦਸਤਾਰ ਦਿੱਤੀ।
ਬਖਸ਼ੀ ਬੁੱਧੂ ਸ਼ਾਹ ਕੋ ਲੈ ਨਿਜ ਸੀਸ ਚੜਾਏ।
ਬੁੱਧੂ ਸ਼ਾਹ ਜੀ ਨੇ ਪਤਾ ਕੀ ਕੀਤਾ? ਦਸਤਾਰ ਤੇ ਰੱਖਿਆ ਕੰਘਾ ਤੇ ਕੇਸ, ਤੇ ਕਿਰਪਾਨ ਬੁੱਧੂ ਸ਼ਾਹ ਨੇ ਆਪਣੇ ਸੀਸ ਤੇ ਰੱਖੀ ਜੀ, ਆਪਣੇ ਮੱਥੇ ਤੇ ਲਾਈ ਪੀਰ ਜੀ ਹੋਣਾ ਨੇ। ਵੇਖ ਲਓ, ਪੀਰ ਜੀ ਬਜ਼ੁਰਗ ਨੇ, ਪਰ ਉਹਨਾਂ ਨੂੰ ਪਤਾ ਹੈ ਗੁਰੂ ਦੀਆਂ ਵਸਤੂਆਂ, ਗੁਰੂ ਜੀ ਦੀਆਂ, ਇਹਨਾਂ 'ਚ ਤਾਕਤ ਬੜੀ ਵੱਡੀ ਹੈ ਜੀ। ਹਾਂਜੀ,
ਵਾਰ ਵਾਰ ਬੰਧਨ ਕਰੈ ਹਿਰਦੈ ਰਹਿਓ ਹਰ ਖਾਏ,
ਤੇ ਗੱਜ ਕੇ ਆਖੋ ਵਾਹਿਗੁਰੂ। ਪੀਰ ਜੀ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਪੀਰ ਜੀ ਮਹਾਰਾਜ ਦੀ ਦਸਤਾਰ ਸਤਿਗੁਰੂ ਜੀ ਦੇ ਕੇਸਾਂ ਨੂੰ, ਸਤਿਗੁਰੂ ਜੀ ਦੇ ਕੰਘੇ ਨੂੰ ਵਾਰ ਵਾਰ ਮੱਥਾ ਟੇਕਦੇ ਨੇ ਜੀ। ਵਾਰ ਵਾਰ ਉਸ ਦਸਤਾਰ ਨੂੰ ਸਿਰ ਨਾਲ ਲਾਉਂਦੇ, ਵਾਰ ਵਾਰ ਸਤਿਗੁਰੂਆਂ ਨੂੰ ਮੱਥਾ ਟੇਕਦੇ ਹਨ।
ਰਾਖੋ ਭਲੇ ਸੰਭਾਰ ਕਰ ਵਧੈ ਖਾਲਸੇ ਰਾਜ।
ਮਹਾਰਾਜ ਕਹਿੰਦੇ, ਪੀਰ ਜੀ ਇਹਨਾਂ ਚੀਜ਼ਾਂ ਵਸਤੂਆਂ ਨੂੰ ਸਾਂਭ ਕੇ ਰੱਖਿਓ। ਕਹਿਣ ਲੱਗੇ, ਸਾਡੇ ਖਾਲਸੇ ਦਾ ਰਾਜ ਵਧਣਾ ਆਉਣ ਵਾਲੇ ਸਮੇਂ ਵਿੱਚ। ਹਾਂਜੀ,
ਤਬ ਤਬ ਤੁਬ ਸੰਤਤ ਕੇ ਅਧਿਕ ਆਵੇ ਨਿਤ ਪ੍ਰਤ ਕਾਜ।
ਸੱਚੇ ਪਾਤਸ਼ਾਹ ਕਹਿੰਦੇ, ਉਦੋਂ ਤੁਹਾਡੀ ਕੁੱਲ ਦੇ ਸਾਡੀਆਂ ਦਿੱਤੀਆਂ ਹੋਈਆਂ ਵਸਤੂਆਂ ਕੰਮ ਆਉਣਗੀਆਂ। ਕਹਿਣ ਲੱਗੇ, ਉਹ ਕਿਵੇਂ? ਉਹ ਵੀ ਸੁਣਿਓ। ਹਾਂਜੀ,
ਇਮ ਕਹਿ ਦਰਬ ਅਨਾਏ ਕਰ ਦੀਨ ਸਪੰਚ ਹਜ਼ਾਰ।
ਮਹਾਰਾਜ ਕਹਿਣ ਲੱਗੇ, ਸਾਡੇ ਸਿੱਖ ਇਹਨਾਂ ਵਸਤੂਆਂ ਦੇ ਦਰਸ਼ਨ ਕਰਿਆ ਕਰਨਗੇ ਤੇ ਨਾਲ ਦੀ ਨਾਲ ਕਹਿਣ ਲੱਗੇ ਤੁਹਾਡੀ ਕੁੱਲ ਨੂੰ ਮਾਇਆ ਵੀ ਦਿਆ ਕਰਨਗੇ। ਕਹਿਣ ਲੱਗੇ, ਇਹ ਬਚਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ 5000 ਸੋਨੇ ਦੀਆਂ ਮੋਹਰਾਂ
ਦੇਹੋ ਮੁਰੀਦਨ ਸਭਨ ਕੋ ਜਿਨਹੋਂ ਕਰੀ ਰਣਕਾਰ।
ਮਹਾਰਾਜ ਨੇ ਪੀਰ ਜੀ ਨੂੰ ਦਿੱਤੀਆਂ 5000 ਸੋਨੇ ਦੀਆਂ ਮੋਹਰਾਂ। ਮਹਾਰਾਜ ਕਹਿੰਦੇ, ਪੀਰ ਜੀ ਤੁਹਾਡੇ ਚੇਲੇ ਜਿਹੜੇ ਜੰਗ ਵਿੱਚ ਲੜੇ ਨੇ, ਮਹਾਰਾਜ ਕਹਿੰਦੇ ਉਹਨਾਂ ਵਾਸਤੇ ਆ। ਕਹਿਣ ਲੱਗੇ, ਜਿੰਨਾ ਤੁਹਾਡਾ ਜੀ ਕਰਦਾ ਵੰਡ ਦਿਓ। ਕਹਿਣ ਲੱਗੇ, ਉਹਨਾਂ ਨੂੰ ਵੀ ਮਾਇਆ ਦੇ ਕੇ ਤੋਰਿਆ ਜੀ। ਹਾਂਜੀ,
ਸਿਰੇ ਪਾਉ ਸਮੁਦਾਏ ਦੇ ਕਰ ਸੰਤੁਸ਼ਟ ਵਿਸਾਲ।
ਪੀਰ ਜੀ ਦੇ ਚੇਲਿਆਂ ਨੂੰ ਤੇ ਪੁੱਤਰਾਂ ਨੂੰ ਵੀ ਮਹਾਰਾਜ ਨੇ ਸਰੋਪਾ ਦਿੱਤਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਸਾਡੇ ਕੰਮ ਆਏ ਹੋ। ਹਾਂਜੀ,
ਰੁਖਸਦ ਕੀਨੋ ਮਾਨ ਜੁੱਤ ਅਧਿਕ ਹਰਖ ਕੇ ਨਾਲ।
ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਨੂੰ ਵਿਦਾ ਕੀਤਾ। ਕਿਉਂ? ਪੀਰ ਜੀ ਦੀ ਬੜੀ ਵੱਡੀ ਅਵਸਥਾ ਸੀਗੀ ਜੀ। ਹਾਂਜੀ, ਹੁਣ ਮਾਫ ਕਰਿਓ, ਪਤਾ ਨਹੀਂ ਉਸ ਕੰਘੇ ਤੇ ਕੇਸ ਵਿੱਚ ਕਿਹੜੀ ਬਖਸ਼ਿਸ਼ ਮਹਾਰਾਜ ਨੇ ਦਿੱਤੀ ਹੈ ਜੀ, ਉਸ ਸ਼ਸਤਰ ਵਿੱਚ ਕਿਹੜੀ ਬਖਸ਼ਿਸ਼ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਇਹਦੀ ਕੋਈ ਗਿਆਨੀ ਕਥਾ ਨਹੀਂ ਕਰ ਸਕਦਾ। ਇਹ ਤੇ ਸਤਿਗੁਰੂ ਜੀ ਜਾਣਦੇ ਨੇ ਜੀ, ਮਹਾਰਾਜ ਨੇ ਕਿਹੜੀ ਬਖਸ਼ਿਸ਼ ਉਹਨਾਂ ਨੂੰ ਦਿੱਤੀ ਹੈ। ਹਾਂਜੀ,
ਵਾਰ ਵਾਰ ਕਰ ਵੰਦਨਾ ਗਇਓ ਸਢੌਰੇ ਧਾਮ।
ਪੀਰ ਜੀ ਮਹਾਰਾਜ ਦੇ ਕੋਲੋਂ ਚੱਲੇ ਤੇ ਪੀਰ ਜੀ ਦਾ ਜੀ ਨਹੀਂ ਕਰਦਾ। ਪੀਰ ਜੀ ਥੋੜੇ ਜਿਹੇ ਰਸਤੇ ਗਏ, ਵਾਪਸ ਆ ਕੇ ਮੱਥਾ ਟੇਕਦੇ ਮਹਾਰਾਜ ਨੂੰ ਜੀ। ਫਿਰ ਥੋੜੇ ਜਿਹੇ ਰਸਤੇ ਗਏ, ਵਾਪਸ ਆ ਕੇ ਮੱਥਾ ਟੇਕਦੇ। ਪੀਰ ਜੀ ਬਾਰ ਬਾਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਤੇ ਆਪਾਂ ਵੀ ਕਰੀਏ, ਹੱਥ ਜੋੜੋ, ਸੀਸ ਝੁਕਾਓ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਪੀਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਰ ਬਾਰ ਨਮਸਕਾਰਾਂ ਕਰ ਰਹੇ ਜੀ। ਹਾਂਜੀ,
ਪੂਰ ਮੁਰੀਦਨ ਕਾਮਨਾ ਸਰੇ ਸਭਨ ਕੇ ਕਾਮ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਪੀਰ ਜੀ ਜਿਹੜੇ ਤੁਹਾਡੇ ਮੁਰੀਦ ਹੋਣਗੇ ਪਰਮੇਸ਼ਰ ਉਹਨਾਂ ਦੀ ਵੀ ਕਾਮਨਾ ਪੂਰੀ ਕਰਦਿਆ ਕਰੇਗਾ। ਕਹਿਣ ਲੱਗੇ, ਤੁਹਾਡੇ ਚੇਲਿਆਂ ਨੂੰ ਵੀ ਨਹੀਂ ਕਮੀ ਰਹੇਗੀ ਜੀ, ਵੱਡਿਆਂ ਕੋਲ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਜੀ, ਬੜੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਜੀ। ਕਿਸੇ ਗੁਰਮੁਖ ਨੇ ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਤਾਂ ਮੈਨੂੰ ਦੱਸ ਰਹੇ ਸੀ। ਕਹਿਣ ਲੱਗੇ, ਇੱਕ ਦਿਨ ਮਹਾਂਪੁਰਖ ਪ੍ਰਸੰਨ ਹੋਏ, ਮੈਨੂੰ ਕਹਿਣ ਲੱਗੇ, ਤੁਹਾਨੂੰ ਕੋਈ ਘਾਟਾ ਨਹੀਂ ਰਹੇਗਾ, ਜਿਹੜਾ ਤੁਹਾਡੇ ਦਰਸ਼ਨ ਕਰੇਗਾ ਉਹਨੂੰ ਵੀ ਕੋਈ ਘਾਟਾ ਨਹੀਂ ਰਹੇਗਾ ਜੀ, ਜਿਹੜਾ ਤੁਹਾਨੂੰ ਵੇਖ ਲੇਗਾ ਨਾ ਉਹਨੂੰ ਵੀ ਕੋਈ ਘਾਟਾ ਨਹੀਂ ਰਹੇਗਾ। ਹੁਣ ਵੇਖ ਲਓ ਵੱਡਿਆਂ ਦੀਆਂ ਵੱਡੀਆਂ ਗੱਲਾਂ ਨੇ ਜੀ। ਹਾਂਜੀ, ਮਹਾਰਾਜ ਕਹਿੰਦੇ, ਪੀਰ ਜੀ ਤੁਹਾਡੇ ਚੇਲਿਆਂ ਦੀਆਂ ਵੀ ਭਾਵਨਾਵਾਂ ਪੂਰੀਆਂ ਹੋ ਜਾਇਆ ਕਰਨਗੀਆਂ। ਕਹਿਣ ਲੱਗੇ, ਹਾਂਜੀ,
ਕੰਧ ਬਖੈ ਰੱਖ ਤਾਹੇ ਕਹੋ ਤਾਂ ਮੈਂ ਦੀਨ ਚਨਾਏ।
ਪੀਰ ਜੀ ਘਰ ਵਿੱਚ ਪਹੁੰਚੇ, ਘਰ ਵਿੱਚ ਪਤਨੀ ਬੈਰਾਗ ਕਰਨ ਲੱਗ ਪਈ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਦੱਸੋ ਗੁਰੂ ਜੀ ਨੇ ਕੀ ਦਿੱਤਾ। ਤੇ ਸਾਧ ਸੰਗਤ ਜੀ, ਪੀਰ ਜੀ ਆਪਣੀ ਪਤਨੀ ਨੂੰ ਗੁਰੂ ਜੀ ਦੇ ਕੇਸਾਂ ਦੇ ਦਰਸ਼ਨ ਕਰਾਉਣ ਲੱਗ ਪਏ। ਭਗਵਾਨ ਨੇ ਆਹ ਦਿੱਤਾ ਹੀ ਸਤਿਗੁਰੂ ਜੀ ਨੇ, ਆਹ ਕੇਸ ਦਿੱਤੇ ਹੀ, ਆਹ ਕੰਘਾ ਦਿੱਤਾ ਹੀ, ਦਸਤਾਰ ਦਿੱਤੀ ਉਹ ਤੇ ਕਿਰਪਾਨ ਦਿੱਤੀ ਉਹ। ਉਹ ਬੜੀ ਪ੍ਰਸੰਨ ਹੋਈ ਜੀ, ਬੜੀ ਪ੍ਰਸੰਨ ਹੋਈ, ਮਹਾਰਾਜ ਨੇ ਸਾਡੇ ਗਰੀਬਾਂ 'ਤੇ ਐਡੀ ਵੱਡੀ ਬਖਸ਼ਿਸ਼ ਕੀਤੀ। ਅਤੇ ਪੀਰ ਜੀ ਨੇ ਆਪਣੇ ਘਰ ਵਿੱਚ ਨਾ ਕੰਧ ਦੇ ਵਿੱਚ ਮੜਾ ਕੇ ਸਾਰਾ ਕੁਝ ਰੱਖਿਆ ਜੀ, ਕੰਧ ਦੇ ਵਿੱਚ ਮੜਾ ਕੇ। ਹਾਂਜੀ,
ਅੱਠ ਦਸ ਸਹਿ ਸਤਰਹਿ ਬਿਖੈ ਔਚਕ ਗਿਰੀ ਸੁਜਾਏ।
ਕਹਿਣ ਲੱਗੇ, 1890 ਬਿਕਰਮੀ ਸੰਮਤ ਵਿੱਚ ਉਹ ਜਿਹੜੀ ਕੰਧ ਦੇ ਵਿੱਚ ਪੀਰ ਜੀ ਨੇ ਸਾਰਾ ਕੁਝ ਮੜਾ ਕੇ ਰੱਖਿਆ ਸੀ ਨਾ, ਕਹਿਣ ਲੱਗੇ ਉਹ ਅਚਾਨਕ ਕੰਧ ਡਿੱਗ ਗਈ ਸੀ ਸਾਰੀ ਜੀ। ਹਾਂਜੀ,
ਨਿਕਸੀ ਤਪ ਸੰਦੂਕਰੀ ਹੁਕਮ ਪੱਤਰ ਪਠ ਜਾਨ।
ਉਸ ਕੰਧ ਵਿੱਚੋਂ ਸੰਦੂਕੜੀ ਨਿਕਲੀ ਜੀ, ਜਿਹਦੇ ਵਿੱਚ ਸਭ ਕੁਝ ਸਾਂਭ ਕੇ ਰੱਖਿਆ ਸੀ। ਕਹਿਣ ਲੱਗੇ, ਸਾਰਿਆਂ ਨੇ ਉਹਦੇ ਵਿੱਚ ਉਹ ਜਿਹੜਾ ਪੱਤਰ ਸੀ ਨਾ ਪੀਰ ਜੀ ਨੇ ਲਿਖ ਕੇ ਪਾਇਆ, ਇੰਨੀ ਤਰੀਕ ਨੂੰ ਦਸਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਮੈਨੂੰ ਇਹ ਵਸਤੂਆਂ ਦਿੱਤੀਆਂ। ਕਹਿਣ ਲੱਗੇ, ਸਾਰੀ ਸੰਗਤ ਨੇ ਉਸ ਕੰਧ ਵਿੱਚੋਂ ਨਿਕਲੀਆਂ ਉਹਨਾਂ ਵਸਤੂਆਂ ਦੇ ਬਖਸ਼ਿਸ਼ਾਂ ਦੇ ਦਰਸ਼ਨ ਕੀਤੇ। ਫਿਰ ਕਹਿਣ ਲੱਗੇ, ਪਹਿਲਾਂ ਪੀਰ ਜੀ ਨੇ ਦਰਸ਼ਨ ਨਹੀਂ ਕਰਾਏ ਕਿਸੇ ਨੂੰ ਜੀ। ਹਾਂਜੀ,
ਰਹਿਤ ਹੁਤੇ ਕਵ ਜਿਸ ਨਿਕਟ ਸੋ ਸਰਦਾਰ ਮਹਾਂ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹਦੇ ਕੋਲ ਮੈਂ ਰਹਿੰਦਾ ਹੁੰਦਾ ਸਾਂ ਨਾ, ਉਹ ਬੜਾ ਵੱਡਾ ਸਰਦਾਰ ਸੀ, ਬਹੁਤ ਅਮੀਰ ਬੰਦਾ ਸੀ। ਹਾਂਜੀ,
ਪੂਰਬ ਲਿਆਏ ਸੋ ਤਹਾਂ ਦੇਖੀ ਸਭਨ ਪਛਾਣ।
ਕਹਿਣ ਲੱਗੇ, ਉਹ ਮੈਨੂੰ ਉੱਥੇ ਲੈ ਕੇ ਗਿਆ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ, ਦਸਵੇਂ ਪਾਤਸ਼ਾਹ ਦੀ ਦਸਤਾਰ, ਦਸਵੇਂ ਪਾਤਸ਼ਾਹ ਦੇ ਕੇਸ ਤੇ ਦਸਵੇਂ ਪਾਤਸ਼ਾਹ ਦੇ ਕੰਘਾ ਤੇ ਦਸਵੇਂ ਪਾਤਸ਼ਾਹ ਦੇ ਸ੍ਰੀ ਸਾਹਿਬ ਦੇ ਮੈਂ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਕੇ ਆਇਆ। ਕਹਿਣ ਲੱਗੇ, ਬੜਾ ਕੁਝ ਮਿਲਦਾ ਜੇ ਮਹਾਰਾਜ ਦੀਆਂ ਵਸਤੂਆਂ ਦੇ ਦਰਸ਼ਨ ਕਰਨ ਨਾਲ ਜੀ, ਜਿੱਥੇ ਪਤਾ ਲੱਗ ਜੇ ਬੜੇ ਪਿਆਰ ਨਾਲ ਮਹਾਰਾਜ ਦੀ ਵਸਤੂਆਂ ਦੇ ਦਰਸ਼ਨ ਕਰਿਆ ਕਰੋ ਤੇ ਖਾਲੀ ਹੱਥ ਨਾਲ ਦਰਸ਼ਨ ਕਰਿਆ ਕਰੋ ਜੀ, ਕੋਈ ਨਾ ਕੋਈ ਉੱਥੇ ਤਿਲ ਫੁਰ ਜ਼ਰੂਰ ਰੱਖਿਆ ਕਰੋ, ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਹਾਂਜੀ,
ਮਾਨੇ ਸਿਰ ਧਰ ਦੇਤ ਪਏ ਸਿੱਖ ਬਹੁ ਧਨ ਕੋ ਦਾਨ।
ਕਹਿਣ ਲੱਗੇ, ਭਾਈ ਸੰਤੋਖ ਸਿੰਘ ਜੀ ਲਿਖਦੇ, ਪੀਰ ਜੀ ਦੇ ਕੁੱਲ ਦਾ ਸਤਿਕਾਰ ਗੁਰੂ ਜੀ ਦੀ ਕਿਰਪਾ ਨਾਲ ਅੱਜ ਵੀ ਸਿੰਘ ਕਰਦੇ ਨੇ। ਕਹਿਣ ਲੱਗੇ, ਜਿੱਥੇ ਪੀਰ ਜੀ ਦਾ ਪਰਿਵਾਰ ਮਿਲ ਜੇ ਗੁਰੂ ਕੇ ਸਿੱਖ ਸਤਿਕਾਰ ਕਰਦੇ, ਮਾਇਆ ਭੇਟਾ ਕਰਦੇ ਉਹਨਾਂ ਨੂੰ। ਕਹਿਣ ਲੱਗੇ, ਨਾਲੇ ਵਸਤੂਆਂ ਦੇ ਦਰਸ਼ਨ ਕਰਦੇ ਹਨ। ਹਾਂਜੀ,
ਸੰਤਤ ਬੁੱਧੂ ਸ਼ਾਹ ਕੀ ਅਬਲੋਂ ਤਹਾਂ ਅਲੰਬ।
ਕਹਿਣ ਲੱਗੇ, ਹੁਣ ਤੱਕ ਪੀਰ ਬੁੱਧੂ ਸ਼ਾਹ ਜੀ ਦੇ ਪਰਿਵਾਰ ਵਿੱਚ ਉਹ ਕੰਘਾ, ਉਹ ਕੇਸ ਤੇ ਦਸਤਾਰ ਸਤਿਗੁਰੂ ਜੀ ਦੀ ਸਾਂਭੀ ਹੋਈ ਹੈ।
ਕਰਤ ਜੀਵ ਕਾ ਤਿਸੀ ਤੇ ਪਾਵਤ ਦਰਬ ਕਦੰਬ।
ਗੁਰੂ ਕੇ ਸਿੱਖ ਜਾ ਕੇ ਉਹ ਵਸਤੂਆਂ ਦੇ ਦਰਸ਼ਨ ਕਰਦੇ ਨੇ ਤੇ ਨਾਲੇ ਆਪਣੇ ਸਤਿਗੁਰੂ ਜੀ ਦੀ ਵਸਤੂ ਦੇ ਦਰਸ਼ਨ ਖਾਲੀ ਹੱਥ ਨਹੀਂ ਕਰਦੇ। ਕਹਿਣ ਲੱਗੇ, ਨਾਲੇ ਮਾਇਆ ਭੇਟਾ ਕਰਦੇ ਨੇ, ਪੀਰ ਜੀ ਦੇ ਪਰਿਵਾਰ ਦਾ ਗੁਜ਼ਾਰਾ ਇਸ ਤਰੀਕੇ ਨਾਲ ਹੋ ਰਿਹਾ। ਕਹਿਣ ਲੱਗੇ, ਮਹਾਰਾਜ ਨੇ ਕਿਹਾ ਸੀ ਨਾ, ਪੀਰ ਜੀ ਉਹ ਵਸਤੂ ਦਾਂਗੇ ਜਿਹੜੀਆਂ ਤੁਹਾਡੀਆਂ ਕੁੱਲਾਂ ਵਿੱਚ ਕੰਮ ਆਏਗੀ ਜੀ। ਹਾਂਜੀ,
ਸੰਮਤ ਬੀਤੇ ਆਏ ਸੋ ਹਮ ਕੋ ਦਰਸ ਦਿਖਾਏ।
ਇੱਕ ਸਾਲ ਕਹਿਣ ਲੱਗੇ ਬਤੀਤ ਹੋ ਗਿਆ ਜਦੋਂ ਭਾਈ ਸਾਹਿਬ ਨੇ ਲਿਖੀ ਨਾ ਲਿਖਿਆ ਗ੍ਰੰਥ। ਕਹਿਣ ਲੱਗੇ, ਸਾਲ ਪਹਿਲਾਂ ਮੈਂ ਇਹਨਾਂ ਵਸਤੂਆਂ ਦੇ ਦਰਸ਼ਨ ਕੀਤੇ ਸਨ। ਕਹਿਣ ਲੱਗੇ, ਹਾਂਜੀ,
ਬੁੱਧੂ ਸ਼ਾਹ ਪ੍ਰਸੰਗ ਕੋ ਭਾਖਿਓ ਸਗਲ ਬਣਾਏ।
ਆਪਣੀ ਬੁੱਧੀ ਅਨੁਸਾਰ ਕਹਿਣ ਲੱਗੇ, ਮੈਂ ਪੀਰ ਬੁੱਧੂ ਸ਼ਾਹ ਜੀ ਦੇ ਬਾਰੇ ਸੰਗਤ ਜੀ ਤੁਹਾਨੂੰ ਦੱਸਣ ਦਾ ਯਤਨ ਕੀਤਾ ਤੇ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਪੀਰ ਬੁੱਧੂ ਸ਼ਾਹ ਜੀ। ਫਿਰ ਕਹੋ, ਧੰਨ ਪੀਰ ਬੁੱਧੂ ਸ਼ਾਹ ਜੀ।
ਧੰਨ ਪੀਰ ਬੁੱਧੂ ਸ਼ਾਹ ਜੀ।
ਐਤਾ ਨੀ ਹੋਰ ਗੱਜ ਕੇ ਕਹੋ ਧੰਨ ਪੀਰ ਬੁੱਧੂ ਸ਼ਾਹ ਜੀ,
ਧੰਨ ਪੀਰ ਬੁੱਧੂ ਸ਼ਾਹ ਜੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰ ਵੇਖਿਆ, ਮਹਾਰਾਜ ਨੇ ਕੋਈ ਧਰਮ ਨੀ ਵੇਖਿਆ ਜੀ। ਇਹ ਤੇ ਆਪਾਂ ਵੰਡੀਆਂ ਪਾਈਆਂ ਗੁਰੂ ਸਾਹਿਬ ਨਾਲ, ਤੇ ਜਿਹੜਾ ਪਿਆਰ ਕਰਦਾ ਮਹਾਰਾਜ ਉਹਦੇ ਨਾਲ ਦੂਣਾ ਪਿਆਰ ਕਰਦੇ ਨੇ ਜੀ। ਇਹ ਵੰਡੀਆਂ ਜਿਹੜੀਆਂ ਸਾਡੇ ਟੁੱਟੇ ਫੁੱਟੇ ਲੋਕਾਂ ਨੇ ਪਾਈਆਂ ਜੀ, ਕੱਟੜ ਲੋਕਾਂ ਨੇ ਵੰਡੀਆਂ ਪਾ ਦਿੱਤੀਆਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਭਨਾਂ ਦੇ ਸਾਂਝੇ ਤੇ ਸਭਨਾਂ ਨਾਲ ਪਿਆਰ ਕਰਨ ਵਾਲੇ ਨੇ ਜੀ। ਉੱਥੇ ਤੇ ਜਿਹੜਾ ਆਵੇ ਜੈਸੀ ਭਾਵਨਾ ਲੈ ਕੇ ਆਵੇ, ਸਤਿਗੁਰੂ ਤੈਸਾ ਹੀ ਫਲ ਦੇ ਦਿੰਦੇ ਹਨ। ਹਾਂਜੀ,
ਦੋਹਰਾ ਸ੍ਰੀ ਸਤਿਗੁਰ ਤਬ ਕੇਸਰੀ ਅਪਰਬੰਧ ਦਸਤਾਰ।
ਮਹਾਰਾਜ ਸੱਚੇ ਪਾਤਸ਼ਾਹ ਨੇ ਕੇਸਰੀ ਹੋਰ ਦਸਤਾਰ ਸਜਾ ਲਈ ਜੀ। ਪੀਰ ਜੀ ਨੂੰ ਤਾਂ ਉਹ ਕੇਸਰੀ ਦੇ ਦਿੱਤੀ, ਤੇ ਮਹਾਰਾਜ ਨੇ ਹੋਰ ਇੱਕ ਕੇਸਰੀ ਦਸਤਾਰ ਆਪਣੇ ਸੀਸ ਤੇ ਸਜਾ ਲਈ ਫਿਰ। ਹਾਂਜੀ,
ਜਿਗਾ ਬਾਂਧ ਕਲਗੀ ਧਰੀ ਸ਼ੋਭਾ ਉਦਤ ਉਦਾਰ।
ਤੇ ਮਹਾਰਾਜ ਨੇ ਜਿਗਾ ਸਜਾਇਆ, ਕਲਗੀ ਸਜਾਈ, ਤੇ ਤਿਆਰ ਪਰ ਤਿਆਰ ਹੋ ਕੇ ਦਸਵੇਂ ਪਾਤਸ਼ਾਹ ਬੈਠ ਗਏ, ਸੱਜ ਗਏ। ਹਾਂਜੀ,
ਲੱਗਿਓ ਦੀਵਾਨ ਮਹਾਨ ਭੱਟ ਬਟ ਹੋਤ ਆਨੰਦੇ।
ਬੜਾ ਵੱਡਾ ਦੀਵਾਨ ਲੱਗਾ ਜੀ, ਬੜੇ ਸੂਰਮੇ ਮਹਾਰਾਜ ਦੇ ਦਰਸ਼ਨ ਕਰਨ ਆਏ। ਹਾਂਜੀ,
ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੀ ਹਾਜ਼ਰੀ ਚ ਕੁਪੀਨ ਬੰਨੀ, ਕੱਪੜੇ ਨੀ ਪਾਏ, ਹੱਥ ਚ ਸੋਟਾ ਤੇ ਸਰੀਰ ਮੋਟਾ, ਸੀਸ ਤੇ ਜੜਾਵਾਂ, ਮਹੰਤ ਕਿਰਪਾਲ ਦਾਸ ਜੀ ਸਤਿਗੁਰੂ ਦੇ ਚਰਨਾਂ ਵਿੱਚ ਆਏ ਜੀ। ਉਹਨਾਂ ਜਿਨ੍ਹਾਂ ਹਯਾਤ ਖਾਨ ਦਾ ਸਿਰ ਫਿਆ ਸੀਗਾ ਜੀ ਜੰਗ ਵਿੱਚ ਜੀ, ਉਹ ਮਹਾਰਾਜ ਦੇ ਚਰਨਾਂ ਵਿੱਚ ਆਏ, ਗੁਰੂ ਸਾਹਿਬ ਨੂੰ ਮੱਥਾ ਟੇਕਿਆ ਜੀ ਉਹਨਾਂ ਨੇ। ਹਾਂਜੀ,
ਸਭਾ ਬਿਖੈ ਸਨਮਾਨ ਕਰ ਪ੍ਰਭ ਤਾਹੇ ਬਿਠਾਏ।
ਮਹਾਰਾਜ ਕਹਿੰਦੇ ਤੁਸੀਂ ਵੀ ਸਾਧੂ ਹੋ, ਕਹਿਣ ਲੱਗੇ ਸਾਧੂ ਹੋ, ਕਹਿਣ ਲੱਗੇ ਆਓ ਸਾਡੇ ਲਾਗੇ ਬੈਠੋ, ਵੇਖ ਲਓ ਹੁਣ ਇਹ ਮੁਸਲਮਾਨ ਵੀਰ ਦਾ ਸਤਿਕਾਰ ਕੀਤਾ, ਹੁਣ ਉਦਾਸੀ ਦਾ ਸਤਿਕਾਰ ਕਰਨ ਲੱਗੇ ਸਤਿਗੁਰੂ ਜੀ। ਬਸ ਗੁਰੂ ਘਰ ਚ ਪਿਆਰ ਚ ਜਿਹੜਾ ਸਤਿਗੁਰੂ ਨਾਲ ਪਿਆਰ ਕਰਦਾ, ਮਹਾਰਾਜ ਉਹਨੂੰ ਨਿਹਾਲ ਕਰ ਦਿੰਦੇ ਸੱਚੇ ਪਾਤਸ਼ਾਹ ਜੀ। ਇਸੇ ਕਰਕੇ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਤੁਸੀਂ ਵੀ ਸਾਧੂ ਹੋ, ਆਓ ਸਾਡੇ ਲਾਗੇ ਬੈਠੋ, ਮਹਾਰਾਜ ਨੇ ਉਹਨਾਂ ਨੂੰ ਵੀ ਲਾਗੇ ਬਿਠਾਇਆ ਜੀ। ਹਾਂਜੀ,
ਸਾਧ ਸਾਧ ਸ੍ਰੀ ਮੁਖ ਕਹਿਓ ਸਾਧੂ ਸੁਖ ਪਾਇਓ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਸਾਧੂ ਜੀ, ਤੁਸੀਂ ਵੀ ਸੁੱਖ ਪ੍ਰਾਪਤ ਕਰੋਗੇ। ਕਹਿਣ ਲੱਗੇ ਸੁੱਖ ਪਾਓ ਆਪਣੀ ਜ਼ਿੰਦਗੀ ਚ। ਹਾਂਜੀ,
ਬਖਸ਼ਿਸ਼ ਹੇਤ ਵਿਚਾਰ ਕਰ ਜਗ ਮੈਂ ਵਡਿਆਈ।
ਹੁਣ ਮਹਾਰਾਜ ਬਖਸ਼ਿਸ਼ ਕਰਨੀ ਚਾਹੁੰਦੇ ਜੀ ਕੋਈ, ਤੇ ਮਹਾਰਾਜ ਕਹਿਣ ਲੱਗੇ ਵੀ ਐਸੀ ਬਖਸ਼ਿਸ਼ ਕਰੀਏ ਜਿਨ੍ਹਾਂ ਜਿਸ ਬਖਸ਼ਿਸ਼ ਨਾਲ ਜਗਤ ਵਿੱਚ ਇਹਨਾਂ ਦੀ ਵਡਿਆਈ ਬਣੀ ਰਵੇ ਜੀ। ਵੇਖ ਲਓ ਗੁਰੂ ਜੀ ਕਿੱਡੇ ਦਿਆਲੂ ਨੇ, ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ, ਕੋਈ ਬੰਦਾ ਖੁਸ਼ ਹੋਵੇ 100 ਰੁਪਏ ਦੇ ਦੇਗਾ, ਪਰ ਜਦੋਂ ਕਿਸੇ ਤੇ ਸਾਧੂ ਗੁਰਮੁਖ ਸਤਿਗੁਰੂ ਖੁਸ਼ ਹੋ ਜਾਂਦੇ, ਉਹ ਬੜਾ ਕੁਝ ਦਿੰਦੇ ਜੇ ਫਿਰ ਜੀ, ਉਹ ਫਿਰ ਉਹੋ ਜਿਹੀਆਂ ਗੱਲਾਂ ਵਸਤੂਆਂ ਦੇ ਦਿੰਦੇ ਜਿਹੜੀਆਂ ਰਹਿੰਦੀ ਦੁਨੀਆਂ ਤੱਕ, ਜਗਤ ਵਿੱਚ ਉਸ ਸਿੱਖ ਦਾ ਨਾਮ ਰਹਿ ਜਾਂਦਾ ਜੀ। ਮਹਾਰਾਜ ਕਹਿੰਦੇ ਵਸਤੂ ਇਹੋ ਜਿਹੀ ਦੇਣੀ ਆ ਜਿਹਦੇ ਨਾਲ ਜਗਤ ਵਿੱਚ ਵਡਿਆਈ ਰਹੇ ਇਹਨਾਂ ਦੀ। ਹਾਂਜੀ,
ਅਰਧ ਪਾਰ ਦਸਤਾਰ ਕੋ ਦੇ ਸੀਸ ਬੰਧਾਈ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਆਪਣਾ ਦਸਤਾਰਾ ਖੋਲਿਆ, ਵੇਖੋ ਗੁਰੂ ਜੀ ਦਾ ਪਿਆਰ, ਆਪਣਾ ਦਸਤਾਰਾ ਖੋਲਿਆ ਤੇ ਆਪਣੇ ਦਸਤਾਰੇ ਚੋਂ ਅੱਧਾ ਦਸਤਾਰਾ ਲਾ ਕੇ ਉਹਨਾਂ ਦੇ ਸੀਸ ਤੇ ਬੰਨ ਦਿੱਤਾ ਗੁਰੂ ਜੀ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਦਾਂ ਕੋਈ ਕਰਦਾ ਜੀ, ਆਪਣੇ ਸੀਸ ਤੇ ਸਜਾਈ ਹੋਈ ਦਸਤਾਰ ਚੋਂ ਅੱਧੀ ਲਾ ਕੇ ਤੇ ਦੂਜੇ ਨੂੰ ਸਜਾ ਦੇਣੀ ਜੀ? ਮਹਾਰਾਜ ਕਹਿੰਦੇ ਤੁਸੀਂ ਸਾਡੇ ਕੰਮ ਆਏ ਹੋ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਅਰਧ ਪਾਰ ਦਸਤਾਰ ਕੋ ਦੇ ਸੀਸ ਬੰਧਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਦਸਤਾਰ ਚੋਂ ਅੱਧੀ ਦਸਤਾਰ ਮਹੰਤ ਕਿਰਪਾਲ ਦਾਸ ਜੀ ਦੇ ਸਿਰ ਤੇ ਬੰਨ ਦਿੱਤੀ ਜੀ। ਹਾਂਜੀ,
ਕੁਲਹਾ ਕੇ ਉੱਪਰ ਬੰਧੀ ਦੁੱਤ ਹੋਏ ਗਈ ਦੂਨੀ।
ਉਹ ਸੀਸ ਤੇ ਟੋਪੀ ਰੱਖੀ ਹੁੰਦੀ ਜੀ ਉਦਾਸੀਆਂ ਨੇ, ਪਹਿਲਾਂ ਟੋਪੀ ਦੇ ਉੱਤੇ ਜਦੋਂ ਦਸਤਾਰ ਮਹਾਰਾਜ ਨੇ ਇਸ ਤਰ੍ਹਾਂ ਕੀਤੀ ਨਾ ਜੀ ਸਜਾਈ, ਤੇ ਉਹ ਹੋਰ ਦੂਣੀ ਹੋ ਗਈ ਜੀ। ਹਾਂਜੀ, ਮਾਨੋ ਪੂਰੀ ਦਸਤਾਰ ਹੋ ਗਈ ਹੋਵੇ ਜੀ। ਹਾਂਜੀ,
ਗਿਆਨ ਸੱਚ ਦਾ ਆਨੰਦ ਮਹਿ ਬ੍ਰਿਤੀ ਟਿੱਕੀ ਚਾਉਣੀ।
ਤੇ ਗੱਜ ਕੇ ਆਖੋ ਵਾਹਿਗੁਰੂ। ਮਹੰਤ ਜੀ ਅੱਗੇ ਨਾਮ ਜਪਣ ਵਾਲੇ ਸਨ, ਤੇ ਜਦੋਂ ਨਾਮ ਜਪਣ ਵਾਲੀ ਰੂਹ ਚ ਆਪਣੇ ਵਿੱਚ ਬੜਾ ਕੁਝ ਹੁੰਦਾ ਜੀ, ਜਦੋਂ ਮਹਾਰਾਜ ਸਾਹਿਬ ਨੇ ਆਪਣੇ ਦਸਤਾਰ ਵਿੱਚੋਂ ਅੱਧੀ ਦਸਤਾਰ ਮਹੰਤ ਜੀ ਦੇ ਸੀਸ ਤੇ ਸਜਾਈ ਨਾ ਜੀ, ਤੇ ਮਹੰਤ ਜੀ ਦਾ 4 ਗੁਣਾ ਵੱਧ ਨਾਮ ਵਿੱਚ ਧਿਆਨ ਲੱਗਣ ਲੱਗ ਪਿਆ ਜੀ। 4 ਗੁਣਾ ਵੱਧ ਨਾਮ ਚ ਧਿਆਨ ਲੱਗਣ ਲੱਗ ਪਿਆ, ਮਹੰਤ ਜੀ ਦੀ ਬਿਰਤੀ 4 ਗੁਣਾ ਵੱਧ ਨਾਮ ਚ ਟਿਕਣ ਲੱਗ ਪਈ ਜੀ। ਹਾਂਜੀ,
ਤਕਮਾ ਇਹ ਤਵ ਪੰਥ ਕੋ ਜਗ ਸਜੈ ਨਿਰਾਲਾ।
ਮਹਾਰਾਜ ਕਹਿੰਦੇ ਤੇਰੇ ਪੰਥ ਦਾ ਇਹ, ਮਹਾਰਾਜ ਕਹਿਣ ਲੱਗੇ ਮਰਾਤਬਾ ਹੋਏਗਾ, ਸਾਡੀ ਅੱਧੀ ਦਸਤਾਰ ਤੁਹਾਡੇ ਕੋ ਵੀ ਹੈਗੀ। ਕਹਿਣ ਲੱਗੇ ਤੁਹਾਡਾ ਤੁਹਾਡਾ ਪੰਥ ਬਚਿਆ ਰਹੇਗਾ ਉਦਾਸੀਆਂ ਦਾ।
ਹਾਂਜੀ, ਦੋਨੋ ਲੋਕ ਸੁਧਾਰ ਦੀਏ ਗੁਰਬਖਸ਼ ਵਿਸਾਲਾ।
ਮਹਾਰਾਜ ਕਹਿਣ ਲੱਗੇ ਜਾਓ, ਤੁਹਾਡਾ ਲੋਕ ਵੀ ਸੁਧਰ ਗਿਆ ਤੇ ਤੁਹਾਡਾ ਪਰਲੋਕ ਵੀ ਸੁਧਰ ਗਿਆ। ਕਹਿਣ ਲੱਗੇ ਤੁਹਾਡਾ ਦੋਵਾਂ ਲੋਕਾਂ ਚ ਭਲਾ ਹੋ ਗਿਆ। ਹਾਂਜੀ,
ਨਿਤ ਪ੍ਰਤ ਦੇਗ ਕਰਾਹੇ ਕੀ ਦੀਜੇ ਹੈ ਸੰਗ ਚੇਲੇ।
ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਜਿੱਥੇ ਉਦਾਸੀ ਮਹਾਤਮਾ ਮਿਲ ਪੈਣ, ਕਿਉਂ ਵਿੱਚੋਂ 499 ਭੱਜ ਗਏ ਸੀ ਨਾ ਜੀ, ਇਹ ਇਕੱਲੇ ਰਹਿ ਗਏ ਸੀ। ਪਰ ਮਹਾਰਾਜ ਨੇ ਕਿਹਾ ਸੀ ਕੋਈ ਨਹੀਂ, ਜੇ ਜੜ ਰਹਿ ਗਈ ਹੈ ਨਾ ਤੇ ਸਮਝੋ ਹਰੇ ਰਹਿ ਗਏ। ਕਹਿਣ ਲੱਗੇ ਮਹਾਰਾਜ ਕਹਿੰਦੇ ਜਿੱਥੇ ਇਹਨਾਂ ਦੇ ਚੇਲੇ ਵਿਖ ਜਾਣ, ਕੜਾਹ ਪ੍ਰਸ਼ਾਦ ਛਕਾਇਆ ਕਰੋ ਇਹਨਾਂ ਨੂੰ। ਕਹਿਣ ਲੱਗੇ ਕੜਾਹ ਪ੍ਰਸ਼ਾਦ ਛਕਣ ਦੇ ਸ਼ੌਕੀਨ ਹਨ। ਮਹਾਰਾਜ ਕਹਿੰਦੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਾਇਆ ਕਰੋ ਇਹਨਾਂ ਨੂੰ ਭਾਈ। ਹਾਂਜੀ,
ਕਾਰਦਾਰ ਪਰ ਗੁਰਹੁਕਮ ਹੋਇਓ ਤਿਸ ਵੇਲੇ।
ਮਹਾਰਾਜ ਨੇ ਉਸੇ ਵੇਲੇ ਅਹਿਲਕਾਰ ਨੂੰ ਹੁਕਮ ਕਰਤਾ। ਮਹਾਰਾਜ ਕਹਿੰਦੇ ਜਾਓ ਇਹਨਾਂ ਨੂੰ ਇਹ ਖੁੱਲੀ ਦੇਗ ਛਕਾਓ, ਇਹਨਾਂ ਦੇ ਚੇਲੇ ਲੱਭ ਕੇ ਲਿਆਓ, ਉਹਨਾਂ ਨੂੰ ਖੁੱਲੀਆਂ ਦੇਗਾਂ ਛਕਾਓ। ਤੇ ਖਾਲਸੇ ਨੂੰ ਸਿੱਖਾਂ ਨੂੰ ਆਖਿਆ, ਸਿੱਖੋ ਜਿੱਥੇ ਮੰਤ ਜੀ ਦੇ ਚੇਲੇ ਵੇਖ ਪੈਣ, ਉਹਨਾਂ ਨੂੰ ਖੁੱਲੀ ਦੇਗ ਛਕਾਇਆ ਕਰਿਓ। ਕਹਿਣ ਲੱਗੇ ਇੱਥੋਂ ਪਤਾ ਲੱਗਦਾ ਮੈਂ ਇੱਕ ਗਿਆਨੀ ਨੂੰ ਸੁਣ ਰਿਹਾ ਸਾਂ, ਉਹ ਦਾਸੀਆਂ ਦੇ ਖਿਲਾਫ਼ ਬੋਲ ਰਿਹਾ ਸੀਗਾ। ਪਤਾ ਕੋਈ ਨਹੀਂ, ਮਹਾਰਾਜ ਦਾ ਇਤਿਹਾਸ ਨਹੀਂ ਪੜ੍ਹਿਆ ਤੇ ਬੰਦਾ ਬੋਲਣ ਲੱਗ ਪੈਂਦਾ, ਗੁਰੂ ਜੀ ਤੇ ਅੱਧੀ ਦਸਤਾਰ ਦੇ ਕੇ ਗਏ ਨੇ ਉਹਨਾਂ ਨੂੰ ਜੀ। ਹਾਂਜੀ, ਮਹਾਰਾਜ ਤੇ ਕਹਿ ਕੇ ਗਏ ਵੀ ਕੜਾਹ ਪ੍ਰਸ਼ਾਦ ਛਕਾਇਆ ਕਰੋ ਇਹਨਾਂ ਨੂੰ। ਤੇ ਅਣਜਾਣ ਪੁਣੇ ਵਿੱਚ ਬੰਦਾ ਕਈ ਕੁਝ ਕਰੀ ਜਾਂਦਾ ਜੀ, ਕਈ ਕੁਝ ਬੋਲੀ ਜਾਂਦਾ ਜੀ। ਹਾਂਜੀ,
ਦਇਆ ਰਾਮ ਪ੍ਰੋਹਤ ਬਲੀ ਕਿੰਨੋ ਰਣ ਭਾਰੀ।
ਹੁਣ ਦਇਆ ਰਾਮ ਜੀ, ਉਹਨਾਂ ਵੀ ਬੜੀ ਜੰਗ ਕੀਤੀ ਸੀ, ਉਹ ਸਾਹਮਣੇ ਆ ਗਏ, ਮਹਾਰਾਜ ਉਹਨਾਂ ਨੂੰ ਵੀ ਬਖਸ਼ਿਸ਼ ਦੇਣ ਲੱਗੇ ਜੀ। ਹਾਂਜੀ,
ਕਰਤ ਭਏ ਬਖਸ਼ਿਸ਼ ਤਬੈ ਤਿਸ ਔਰ ਨਿਹਾਰੀ।
ਮਹਾਰਾਜ ਨੇ ਦਇਆ ਰਾਮ ਜੀ ਵੱਲ ਵੇਖਿਆ, ਦਇਆ ਰਾਮ ਜੀ ਵੀ ਕੁਛ ਚਾਹੁੰਦੇ ਵੀ ਮੈਨੂੰ ਵੀ ਕੁਝ ਪ੍ਰਾਪਤ ਹੋਵੇ। ਸੱਚੇ ਪਾਤਸ਼ਾਹ ਦਇਆ ਰਾਮ ਜੀ ਵੱਲ ਵੇਖਣ ਲੱਗ ਪਏ। ਹਾਂਜੀ,
ਢਾਲਾ ਬਖਸ਼ਿਓ ਆਪਨੋ ਪੁਨ ਪਟਾ ਲਿਖਾਏ।
ਮਹਾਰਾਜ ਨੇ ਜਿਹੜੀ ਪਿੱਛੇ ਢਾਲ ਸਜਾਈ ਹੁੰਦੀ ਸੀ ਨਾ, ਮਹਾਰਾਜ ਨੇ ਪਿੱਛੋਂ ਢਾਲ ਲਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦਇਆ ਰਾਮ ਅੱਗੇ ਆਓ। ਅੱਗੇ ਆਏ ਦਇਆ ਰਾਮ ਜੀ, ਮਹਾਰਾਜ ਨੇ ਪਿੱਛੋਂ ਢਾਲ ਲਾ ਕੇ ਦਇਆ ਰਾਮ ਜੀ ਦੇ ਹੱਥ 'ਚ ਫੜਾ ਦਿੱਤੀ ਜੀ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੁਹਾਡੀ ਹੁਕਮਨਾਮਾ ਮਹਾਰਾਜ ਨੇ ਲਿਖ ਕੇ ਦਿੱਤਾ ਜੀ ਦਇਆ ਰਾਮ ਜੀ ਨੂੰ। ਹਾਂਜੀ,
ਇਨ ਪੂਜੈ ਦਰਸ਼ਨ ਕਰੈ ਪਾਵਹਿ ਮਨ ਭਾਇਓ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕਿਹਾ ਫਿਰ ਸਿੱਖੋ ਜਿੱਥੇ ਦਇਆ ਰਾਮ ਦਾ ਕੁੱਲ ਪਰਿਵਾਰ ਹੋਵੇ, ਉੱਥੇ ਆ ਕੇ ਸਾਡੀ ਢਾਲ ਦੇ ਦਰਸ਼ਨ ਕਰਿਓ। ਇਹ ਢਾਲ ਅਸੀਂ ਬਖਸ਼ਿਸ਼ ਦੇ ਰਹੇ ਹਾਂ ਦਇਆ ਰਾਮ ਨੂੰ। ਤੇ ਨਾਲੇ ਕਹਿਣ ਲੱਗੇ ਜਿਹੜਾ ਇਸ ਢਾਲ ਦੇ ਦਰਸ਼ਨ ਕਰਿਆ ਕਰੇਗਾ ਨਾ, ਮਹਾਰਾਜ ਕਹਿਣ ਲੱਗੇ ਉਹਨੂੰ ਮਨ ਇੱਛੇ ਫਲ ਪ੍ਰਾਪਤ ਹੋਇਆ ਕਰਨਗੇ ਜੀ, ਮਨ ਇੱਛੇ ਫਲ ਪ੍ਰਾਪਤ ਹੋਇਆ ਕਰਨਗੇ। ਤੇ ਸਾਧ ਸੰਗਤ ਜੀ, ਅੱਗੋਂ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਸੁਣਾਂਗੇ। ਪਟਨਾ ਸਾਹਿਬ ਨੇ ਇੱਕ ਪੰਘੂੜਾ ਪਿਆ ਜੀ ਦਸਵੇਂ ਪਾਤਸ਼ਾਹ ਦਾ, ਚਲੋ ਕੋਈ ਨਹੀਂ, ਦਸਵੇਂ ਪਾਤਸ਼ਾਹ ਦਾ ਨਾ ਜੀ ਇੱਕ ਪੰਘੂੜਾ ਸਾਹਿਬ ਪਿਆ ਜੀ। ਜਦੋਂ ਮਹਾਰਾਜ ਜੀ ਦੀ ਉਮਰ 6 ਮਹੀਨਿਆਂ ਦੀ ਹੋਈ ਸੀ ਨਾ ਜੀ, ਤੇ ਹੁਣ ਪੰਘੂੜੇ ਦੀ ਤਾਂ ਲੋੜ ਪੈਣੀ ਸੀਗੀ ਜੀ, ਪੰਘੂੜੇ ਦੀ ਲੋੜ ਪਈ ਜੀ। ਮਾਤਾ ਗੁਜਰੀ ਜੀ ਹੋਣੀ ਤੇ ਮਾਤਾ ਨਾਨਕੀ ਜੀ ਹੋਣੀ, ਮਾਮਾ ਕਿਰਪਾਲ ਚੰਦ ਜੀ ਦੀ ਡਿਊਟੀ ਲਾਉਂਦੇ ਵੀ ਪੰਘੂੜਾ ਵਧੀਆ ਬਣਵਾਈਏ ਮਹਾਰਾਜ ਵਾਸਤੇ ਜੀ। ਤੇ ਸ਼ਾਹੂਕਾਰ ਇੱਕ ਆਇਆ, ਉਹਦਾ ਬੜੇ ਚਿਰ ਦਾ ਕੰਮ ਅੜਿਆ ਸੀ, ਉਹ ਗੱਲ ਸੁਣਦਾ ਰਿਹਾ। ਤੇ ਦਸਵੇਂ ਪਾਤਸ਼ਾਹ ਧੁਰੋਂ ਹੀ ਗੁਰੂ ਨੇ ਜੀ, ਮਹਾਰਾਜ ਦਾ ਬਾਲ ਸਰੂਪ 6 ਮਹੀਨੇ ਵਾਲਾ, ਉਹ ਨਾ ਮਹਾਰਾਜ ਦੇ ਅੱਗੇ ਅਰਦਾਸ ਕਰ ਗਿਆ ਜੀ ਵੀ ਸਾਹਿਬਜ਼ਾਦਾ ਜੀ, ਮੇਰਾ ਫਲਾਣਾ ਕੰਮ ਬੜੇ ਚਿਰ ਦਾ ਅੜਿਆ, ਤੁਸੀਂ ਕਿਰਪਾ ਕਰੋ ਉਹ ਕੰਮ ਸੁਧਰ ਜੇ ਤੇ ਮੈਂ ਪੰਘੂੜਾ ਲੈ ਆਵਾਂਗਾ ਤੁਹਾਡੇ ਵਾਸਤੇ ਜੀ। ਉਹ ਅਰਦਾਸ ਕਰਕੇ ਜਦੋਂ ਗਿਆ ਨਾ ਜੀ, ਉਹਦਾ ਕੰਮ ਬਣ ਗਿਆ ਤੇ ਸ਼ਾਮੀ ਪੰਘੂੜਾ ਚੁੱਕ ਲਿਆਇਆ ਜੀ ਉਹ ਜੀ। ਮਹਾਰਾਜ ਨੂੰ ਭੇਟਾ ਕੀਤਾ ਮਾਤਾ ਨਾਨਕੀ ਜੀ, ਕਹਿੰਦੇ ਨਹੀਂ ਰੱਖਣਾ। ਕਹਿਣ ਲੱਗਾ ਮੈਂ ਅਰਦਾਸ ਕੀਤੀ ਸੀ ਤੇ ਉਹ ਇਹ ਹੁਣ ਤੁਹਾਨੂੰ ਰੱਖਣਾ ਪੈਣਾ। ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ, ਸੰਗਤ ਨੇ ਬੜਾ ਬੈਰਾਗ ਕੀਤਾ, ਮਹਾਰਾਜ ਤੁਹਾਡੇ ਦਰਸ਼ਨ ਕਰਦੇ ਸਾਂ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਸੀ, ਹੁਣ ਕਿਹਦੇ ਦਰਸ਼ਨ ਕਰਿਆ ਕਰਾਂਗੇ। ਮਹਾਰਾਜ ਸਾਰਾ ਸਮਾਨ ਬਣਵਾ ਰਹੇ, ਮਹਾਰਾਜ ਮਾਤਾ ਗੁਜਰੀ ਜੀ ਨੂੰ ਕਹਿੰਦੇ ਮਾਤਾ ਜੀ ਉਹ ਸਾਡਾ ਜਿਹੜਾ ਪੰਘੂੜਾ ਇਹਨਾਂ ਨੂੰ ਦੇ ਦਿਓ। ਕਹਿਣ ਲੱਗੇ ਸਾਡੇ ਇਸ ਸਥਾਨ 'ਤੇ ਰਹੇ ਅਤੇ ਪਟਨੇ ਦੀ ਸੰਗਤ ਨੂੰ ਆਖਿਆ ਸੀ, ਸੰਗਤ ਜੀ ਜਿਹੜਾ ਇਸ ਪੰਘੂੜੇ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ। ਕਹਿਣ ਲੱਗੇ ਜੋ ਦਰਸ਼ਨਾਂ ਦਾ ਸਾਡਿਆਂ ਦਾ ਫਲ ਹੈ ਨਾ, ਮਹਾਰਾਜ ਕਹਿੰਦੇ ਇਸ ਪੰਘੂੜੇ ਦੇ ਦਰਸ਼ਨ ਕਰਕੇ ਪ੍ਰਾਪਤ ਹੋ ਜਾਇਆ ਕਰੇਗਾ ਤੁਹਾਨੂੰ। ਕਹਿਣ ਲੱਗੇ ਨਾਲ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕੋਈ ਕੰਮ ਅੜਿਆ ਹੋਵੇ ਇਹਦੇ ਸਨਮੁੱਖ ਖਲੋ ਕੇ ਅਰਦਾਸ ਕਰ ਦਿਓ, ਮਹਾਰਾਜ ਕਹਿੰਦੇ ਕਾਰਜ ਹੋ ਜਾਇਆ ਕਰੇਗਾ ਤੁਹਾਡਾ ਜੀ। ਉਹ ਅੱਜ ਵੀ ਪੰਗੂੜਾ ਸਾਹਿਬ ਉੱਥੇ ਹੈਗਾ ਜੀ, ਤਖ਼ਤ ਸਾਹਿਬ 'ਤੇ ਜਿਹਨਾਂ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਏਗਾ ਜੀ। ਹਾਂਜੀ, ਇਹ ਮਹਾਰਾਜ ਸਾਹਿਬ ਦੇ ਬਖਸ਼ਿਸ਼ਾਂ। ਇੱਕ ਥਾਂ 'ਤੇ ਪੰਜੋਖਰਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਨਿਸ਼ਾਨ ਸਾਹਿਬ ਲਾਇਆ। ਮਹਾਰਾਜ ਕਹਿੰਦੇ ਜਿਹੜੇ ਸਾਡੇ ਦਰਸ਼ਨ ਨਹੀਂ ਕਰ ਸਕਦਾ, ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇ, ਸਾਡੇ ਦਰਸ਼ਨਾਂ ਦਾ ਹੀ ਫਲ ਮਿਲੇਗਾ ਕਹਿਣ ਲੱਗੇ। ਮਹਾਰਾਜ ਦੀਆਂ ਦਾਤਾਂ ਬੜੀਆਂ ਬੜੀਆਂ ਵੱਡੀਆਂ ਨੇ ਜੀ। ਆਮ ਬੰਦਾ ਜਿੰਨਾ ਮਰਜ਼ੀ ਆਖੀ ਜਾਏ, ਹੁਣ ਕੋਈ ਸਾਨੂੰ ਪੈੱਨ ਦੇ ਦੇ, ਉਹਦੇ ਪੈੱਨ 'ਚੋਂ ਸਾਨੂੰ ਉਹਦੀ ਝਲਕ ਮਿਲਦੀ ਹੈ ਜੀ, ਵੀ ਇਹ ਫਲਾਣੇ ਦਾ। ਅਤੇ ਸਤਿਗੁਰੂ ਜੀ ਦੀਆਂ ਤਾਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ